ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਬਾਜਾਂ ਵਾਲੇ ਤਖਤਾਂ ਵਾਲੇ ਤਾਜਾਂ ਵਾਲੇ ਸਤਿਗੁਰੂ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਆਣ ਕੇ ਮਿਲੇ ਹਨ। ਕਹਿਣ ਲੱਗੇ ਬਾਬਾ ਜੀ ਇਹ ਕਿਹੋ ਜਿਹਾ ਬਚਨ ਆਪ ਜੀ ਨੇ ਫਰਮਾਇਆ ਹੈ, ਜੋ ਬਚਨ ਆਪ ਜੀ ਨੇ ਕੀਤਾ ਹੈ ਵੀ ਹੇ ਕਾਜੀ ਰੁਸਤਮ ਖਾਂ ਸਤਿਗੁਰੂ ਮਹਾਰਾਜ ਜੀ ਤੇਰੇ ਦਮਾਦ ਬਣਨਗੇ। ਬਾਬਾ ਬੁੱਢਾ ਜੀ ਆਪ ਜੀ ਦਾ ਬਚਨ ਅਟਲ ਹੈ, ਪਰ ਜੇ ਇਸ ਬਚਨ ਨੂੰ ਪੂਰਾ ਕੀਤਾ ਜਾਵੇ ਤਾਂ ਜਗਤ ਦੇ ਵਿੱਚ ਬੜਾ ਅਪਜਸ ਹੋਵੇਗਾ, ਜਗਤ ਦੇ ਲੋਕ ਨਿੰਦਾ ਕਰਨਗੇ। ਉਸ ਵੇਲੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਬੋਲੇ, ਸਤਿਗੁਰੂ ਮੈਂ ਕੁਝ ਵੀ ਨਹੀਂ ਆਖਿਆ, ਜਿਸ ਪ੍ਰਕਾਰ ਤੁਸੀਂ ਅਖਵਾਇਆ ਉਸੇ ਤਰ੍ਹਾਂ ਮੈਂ ਬੋਲਿਆ ਹਾਂ। ਨਾਲੇ ਮਹਾਰਾਜ ਉਸ ਲੜਕੀ ਦੀ ਕਈ ਜਨਮਾਂ ਦੀ ਪਿਛਲੀ ਭਗਤੀ ਹੈ, ਹਰੇਕ ਜਨਮ ਦੇ ਵਿੱਚ ਉਸਨੇ ਇੱਕੋ ਹੀ ਵਾਰ ਮੰਗਿਆ। ਪਾਤਸ਼ਾਹ ਮਹਾਰਾਜ ਇਸ ਜਨਮ ਦੇ ਵਿੱਚ ਵੀ ਉਸ ਲੜਕੀ ਨੂੰ ਵਰ ਨਾ ਮਿਲਿਆ ਤੇ ਮਹਾਰਾਜ ਉਸਦੀ ਕਲਿਆਣ ਕਿਸ ਪ੍ਰਕਾਰ ਹੋਵੇਗੀ, ਉਸਦਾ ਉਧਾਰ ਕਿੱਦਾਂ ਹੋਵੇਗਾ? ਬਾਬਾ ਬੁੱਢਾ ਸਾਹਿਬ ਜੀ ਨੇ ਇਹ ਬਚਨ ਆਖੇ ਨੇ। ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਤਿਆਰ ਬਰ ਤਿਆਰ ਹੋ ਕੇ ਘੋੜੇ ਤੇ ਸਵਾਰ ਹੋ ਕੇ ਜਿਗਾ ਸਜਾ ਕੇ ਮਹਾਰਾਜ ਜੀ ਸਵਾਰੀ ਕਰਦੇ ਜਾ ਰਹੇ ਨੇ। ਕਾਜੀ ਦਾ ਘਰ ਸੀ, ਘਰ ਦੀਆਂ ਇਮਾਰਤਾਂ ਨੇ, ਮੰਜ਼ਲਾਂ ਨੇ, ਵਿੱਚ ਜਨਾਨਖਾਨਾ ਬਣਿਆ, ਜਿਹੜੀਆਂ ਇਸਤਰੀਆਂ ਨੇ ਉਹ ਪਰਦੇ ਦੇ ਵਿੱਚ ਰਹਿੰਦੀਆਂ, ਬੀਬੀ ਕੋਲਾ ਬਾਹਰ ਬਾਰੀ ਦੇ ਵਿੱਚ ਝਰੋਖੇ ਦੇ ਵਿੱਚ ਆਈ ਹੈ ਤੇ ਅਚਨਚੇਤ ਬੀਬੀ ਕੋਲਾ ਦਾ ਧਿਆਨ ਸਤਿਗੁਰੂ ਮਹਾਰਾਜ ਜੀ ਦੇ ਵੱਲ ਪਿਆ। ਇੱਕ ਟੱਕ ਸਤਿਗੁਰੂ ਮਹਾਰਾਜ ਜੀ ਵੱਲ ਵੇਖ ਕੇ ਮੋਹਿਤ ਹੋਈ ਹੈ, ਵੇਖੀ ਚਲੀ ਜਾ ਰਹੀ ਹੈ। ਇੰਨੇ ਨੂੰ ਕਾਜੀ ਆਇਆ, ਉਸਨੇ ਵੇਖਿਆ ਕਿ ਸਤਿਗੁਰੂਆਂ ਵੱਲ ਵੇਖਦੀ ਹੈ। ਗੁੱਸੇ ਦੇ ਵਿੱਚ ਆ ਕੇ ਕਾਜੀ ਰੁਸਤਮ ਖਾਨ ਨੇ ਆਪਣੀ ਲੜਕੀ ਨੂੰ ਚਾਬਕਾਂ ਦੇ ਨਾਲ ਕੁੱਟਿਆ, ਚਾਬਕ ਮਾਰ ਕੇ ਉਸਦੀ ਚਮੜੀ ਉਧੇੜੀ ਹੈ। ਹੁਣ ਜਿਸ ਪ੍ਰਕਾਰ ਦੁਖਿਆਰੀ ਬੀਬੀ ਕੋਲਾ ਸਤਿਗੁਰੂ ਮਹਾਰਾਜ ਜੀ ਨੂੰ ਅਰਜੋਈਆਂ ਲਿਖਦੀ ਹੈ, ਬੇਨਤੀਆਂ ਕਰਦੀ ਹੈ, ਆਓ ਉਸ ਕਥਾ ਨੂੰ ਸਰਵਣ ਕਰੀਏ। ਮਨ ਬਿਰਤੀਆਂ ਗੁਰੂ ਚਰਨਾਂ ਦੇ ਵਿੱਚ ਟਿਕਾਉਂਦਿਆਂ ਹੋਇਆ ਗੁਰੂ ਦਰਬਾਰ ਦੇ ਵਿੱਚ ਹਾਜ਼ਰੀ ਲਵਾਉਂਦਿਆਂ ਸਮੂਹ ਮਾਈ ਭਾਈ ਆਖਣਾ ਕਰੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤਿਸ ਕੀ ਮੈਂ ਤਾਰੀ ਤਬੀ ਦੋਇਥਾ ਲਈ ਉਠਾਈ।
ਜਦੋਂ ਕਾਜੀ ਰੁਸਤਮ ਖਾਨ ਨੇ ਆਪਣੀ ਧੀ ਨੂੰ ਕੁੱਟਿਆ ਮਾਰਿਆ, ਉਸ ਵੇਲੇ ਉਸਦੀ ਚੀਕਾਂ ਦੀ ਆਵਾਜ਼ ਸੁਣ ਕੇ ਬੀਬੀ ਕੌਲਾਂ ਦੀ ਮਾਤਾ ਭੱਜੀ ਆਈ ਹੈ। ਬੀਬੀ ਕੌਲਾਂ ਦੀ ਮਾਂ ਦੌੜੀ ਆਈ ਹੈ ਤੇ ਆਪਣੀ ਲੜਕੀ ਨੂੰ ਉਠਾਇਆ, ਕਾਜੀ ਦੀ ਮਾਰ ਤੋਂ ਬਚਾਇਆ ਹੈ।
ਹਾਈ ਹਾਈ ਸੋ ਕਰ ਰਹੀ ਮ੍ਰਿਦਲ ਸੀਜ ਪਰ ਪਾਈ।
ਉਹ ਬੀਬੀ ਕੌਲਾ ਹਾਏ ਹਾਏ ਕਰਦੀ ਹੈ ਜਦੋਂ ਚਾਬਕ ਦੀ ਮਾਰ ਵੱਜਦੀ, ਜਿੱਥੇ ਉਹ ਕੋਰੜਾ ਵੱਜਦਾ, ਜਿੱਥੇ ਉਹ ਚਾਬਕ ਵੱਜਦਾ ਤੇ ਚਮੜੀ ਵੀ ਨਾਲ ਹੀ ਉਧੇੜੀ ਜਾਂਦੀ ਹੈ। ਕੋਮਲ ਸਰੀਰ ਹੈ ਤੇ ਚਮੜੀ ਨਾਲ ਹੀ ਉਧੜ ਗਈ ਹੈ ਹਾਏ ਹਾਏ ਪੁਕਾਰਦੀ। ਬੀਬੀ ਕੌਲਾ ਦੀ ਮਾਂ ਨੇ ਆਪਣੀ ਲੜਕੀ ਨੂੰ ਚੁੱਕਿਆ, ਆਪਣੀ ਧੀ ਰਾਣੀ ਨੂੰ ਚੁੱਕਿਆ ਤੇ ਨਰਮ ਮੰਜੇ ਦੇ ਉੱਤੇ ਵਿਛਾਉਣਾ ਵਿਛਾਇਆ, ਨਰਮ ਤਲਾਈ ਵਿਛਾਈ ਹੈ ਤੇ ਉਸਦੇ ਉੱਪਰ ਆਪਣੀ ਲੜਕੀ ਨੂੰ ਲਟਾਇਆ ਹੈ।
ਚੌਪਈ ਚੋਟਨ ਕੋ ਕੀ ਨਸ ਉਪਚਾਰੀ।
ਜਿੱਥੇ ਬੀਬੀ ਕੋਲਾਂ ਦੇ ਸੱਟਾਂ ਵੱਜੀਆਂ ਨੇ, ਚੋਟਾਂ ਵੱਜੀਆਂ ਨੇ ਸਰੀਰ ਦੇ ਉੱਤੇ, ਚਾਬਕ ਦੀ ਮਾਰ ਵੱਜੀ ਹੋਈ ਹੈ, ਸਾਰਾ ਸਰੀਰ ਲੁੱਛ ਲੁੱਛ ਕਰਦਾ ਹੈ, ਚਮੜੀ ਉਧੜੀ ਹੋਈ ਹੈ ਤੇ ਉੱਥੇ ਬੀਬੀ ਕੋਲਾਂ ਦੀ ਮਾਂ ਲੇਪ ਕਰਦੀ ਹੈ, ਉੱਥੇ ਉਪਚਾਰ ਕਰਦੀ ਹੈ, ਉਸਦੀ ਮਲਮ ਪੱਟੀ ਕਰਦੀ ਹੈ।
ਪਿਖ ਕਾਜੀ ਕੋ ਕਾਢਤ ਗਾਰੀ।
ਕਾਜੀ ਵੱਲ ਵੇਖ ਕੇ ਨਾ ਬੀਬੀ ਕੌਲਾਂ ਦੀ ਮਾਤਾ ਕਾਜੀ ਨੂੰ ਗਾਲਾਂ ਕੱਢਦੀ ਹੈ, ਕਾਜੀ ਨੂੰ ਗਾਲਾਂ ਕੱਢਦੀ, ਤੇਰੇ ਹੱਥ ਟੁੱਟ ਪੈਣ, ਆਪਣੀ ਉਹ ਧੀ ਤੇ ਚਾਬਕ ਚਲਾਉਣਾ, ਕਿਹੋ ਜਿਹਾ ਪਿਤਾ ਤੂੰ, ਤੇਰੇ ਹੱਥ ਗਰਕ ਨਾ ਹੋ ਗਏ, ਤੇਰੇ ਹੱਥ ਨਾ ਸੜ ਗਏ, ਆਪਣੀ ਉਹ ਲੜਕੀ ਦੇ ਉੱਤੇ ਚਾਬਕ ਦੇ ਨਾਲ ਮਾਰ ਮਾਰਦਾ ਹੈ।
ਦਿੱਤੀ ਧੀਰਜ ਸਹਿਤ ਦਿਲਾਸਾ।
ਨਾਲੇ ਤਾਂ ਆਪਣੇ ਘਰ ਵਾਲੇ ਨੂੰ ਗਾਲਾਂ ਕੱਢਦੀ ਆ ਉਸ ਕਾਜੀ ਨੂੰ, ਤੇ ਨਾਲੇ ਆਪਣੀ ਲੜਕੀ ਨੂੰ ਸਮਝਾਉਂਦੀ, ਕੋਈ ਗੱਲ ਨੀ ਪੁੱਤ, ਕੁਝ ਨੀ ਹੋਇਆ, ਧੀਰਜ ਰੱਖ ਧੀਏ, ਹੌਸਲਾ ਰੱਖ, ਆਪਣੀ ਲੜਕੀ ਨੂੰ ਧੀਰਜ ਦਿੰਦੀ ਹੈ।
ਕਿਤਕ ਕਾਲ ਥਿਤ ਤਨੁ ਜਾ ਪਾਸਾ।
ਤੇ ਕੁਝ ਕ ਸਮਾਂ ਬੀਬੀ ਕੌਲਾਂ ਦੇ ਕੋਲ ਉਸਦੀ ਮਾਤਾ ਬੈਠੀ ਰਹੀ, ਉਹਨੂੰ ਦਿਲਾਸਾ ਦਿੱਤਾ, ਧੀਰਜ ਦਿੱਤਾ, ਉਸਦਾ ਉਪਚਾਰ ਕੀਤਾ ਹੈ।
ਪੁਨ ਦਾਸੀ ਕੋ ਨਿਕਟ ਬਿਠਾਇਓ।
ਤੇ ਫੇਰ ਬੀਬੀ ਕੌਲਾਂ ਦੀ ਮਾਂ ਨੇ ਦਾਸੀ ਨੂੰ ਬੁਲਾਇਆ, ਉਹ ਕੰਮ ਕਰਦੀ ਸੀ ਸੇਵਕਾਣੀ, ਤੇ ਉਹ ਦਾਸੀ ਨੂੰ ਬੁਲਾਇਆ, ਆਪਣੇ ਨੇੜੇ ਬਿਠਾਇਆ ਹੈ।
ਆਪ ਅਪਰ ਕਾਰਜ ਚਿਤ ਲਾਇਓ।
ਆਖਿਆ ਨੌਕਰਾਣੀ ਨੂੰ, ਦਾਸੀ ਨੂੰ, ਵੀ ਹੁਣ ਤੂੰ ਇਸ ਲੜਕੀ ਦੇ ਕੋਲ ਬੈਠ ਮੇਰੀ ਧੀ ਦੇ, ਤੇ ਮੈਂ ਘਰ ਦੇ ਕੰਮ ਕਰ ਲਵਾਂ, ਕੁਝ ਮੈਂ ਘਰ ਦੇ ਕੰਮ ਕਰ ਲਵਾਂ, ਤੇ ਤੂੰ ਮੇਰੀ ਧੀ ਰਾਣੀ ਦੇ ਕੋਲ ਬੈਠ।
ਕੌਲਾ ਤਨ ਮਨ ਤੇ ਦੁੱਖ ਪਾਏ।
ਇੱਧਰ ਬੀਬੀ ਕੌਲਾ ਵਿਛੋਣੇ ਦੇ ਉੱਪਰ ਲੇਟੀ ਹੈ ਤੇ ਤਨ ਮਨ ਦੇ ਨਾਲ ਦੁੱਖ ਪ੍ਰਾਪਤ ਕਰ ਰਹੀ ਆ। ਤਨ ਕਰਕੇ ਦੁੱਖ ਇਸ ਕਰਕੇ ਕਿਉਂਕਿ ਚਾਬਕ ਵੱਜੇ ਨੇ, ਕੋਰੜੇ ਵੱਜੇ ਨੇ, ਤੇ ਬੜਾ ਜ਼ਿਆਦਾ ਦਰਦ ਹੋ ਰਿਹਾ ਸਰੀਰ ਨੂੰ, ਇਹ ਸਰੀਰ ਦਾ ਦੁੱਖ ਹੈ। ਤਨ ਦਾ ਮਨ ਕਰਕੇ ਇਸ ਕਰਕੇ ਦੁਖੀ ਹੈ ਕਿਉਂਕਿ ਛੇਵੇਂ ਪਾਤਸ਼ਾਹ ਮਹਾਰਾਜ ਜੀ ਤੋਂ ਵਿਛੋੜਾ ਪੈ ਗਿਆ, ਮਹਾਰਾਜ ਜੀ ਦੇ ਦਰਸ਼ਨ ਹੁਣ ਨਹੀਂ ਹੋ ਰਹੇ, ਇਸ ਕਰਕੇ ਮਨ ਕਰਕੇ ਵੀ ਦੁਖੀ ਹੈ ਤੇ ਸਰੀਰ ਕਰਕੇ ਵੀ ਦੁਖੀ ਹੈ।
ਹਾਏ ਹਾਏ ਕਰਤੀ ਬਿਲ ਲਾਏ।
ਲੇਡੀ ਹੋਈ ਬਿਸਤਰੇ ਦੇ ਉੱਤੇ, ਬੀਬੀ ਕੌਲਾ ਹਾਏ ਹਾਏ ਕਰਦੀ ਹੈ, ਬੜਾ ਦੁੱਖ ਮਨਾ ਰਹੀ ਹੈ।
ਦਾਸੀ ਨੇ ਤਿਸ ਚਿੱਤ ਕੀ ਜਾਣੀ।
ਉਹ ਦਾਸੀ ਜਿਹੜੀ ਸੇਵਕਾਣੀ ਆ, ਉਹ ਲਾਗੇ ਬੈਠੀ ਹੈ, ਕੋਲ ਬੈਠੀ ਹੈ, ਤੇ ਦਾਸੀ ਉਸਦੀ ਚਿੱਤ ਦੀ ਗੱਲ ਜਾਣ ਗਈ, ਹਮ ਉਮਰ ਸੀ, ਤੇ ਉਸਦੇ ਚਿੱਤ ਦੀ ਗੱਲ ਦਾਸੀ ਜਾਣ ਗਈ ਹੈ।
ਗੁਪਤ ਬਾਰਤਾ ਬੂਜਨ ਠਾਨੀ।
ਬੀਬੀ ਕੌਲਾਂ ਦੇ ਮਨ ਦੇ ਵਿੱਚ ਕੀ ਗਿਣਤੀਆਂ ਮਿਣਤੀਆਂ ਚੱਲ ਰਹੀਆਂ, ਉਹ ਕੀ ਸੋਚ ਰਹੀ ਹੈ, ਉਹ ਦਾਸੀ ਉਸਦੇ ਚਿੱਤ ਦੀ ਗੱਲ, ਜੋ ਗੁਪਤ ਵਾਰਤਾ ਸੀ, ਉਹ ਜਾਣ ਚੁੱਕੀ ਹੈ।
ਕੌਣ ਹੋ ਤੋ ਜਿਸ ਦੇਖਤ ਰਹੀ।
ਤੇ ਉਸ ਵੇਲੇ ਜਦੋਂ ਕਾਜੀ ਵੀ ਚਲਿਆ ਗਿਆ, ਉਹਦੀ ਮਾਂ ਵੀ ਚਲੀ ਗਈ ਬੀਬੀ ਕੌਲਾਂ ਦੀ, ਫਿਰ ਦਾਸੀ ਨੇ ਨਾ ਇਕੱਲਿਆਂ ਦੇ ਵਿੱਚ ਗੱਲ ਕੀਤੀ, ਬੀਬੀ ਕੌਲਾਂ ਦੇ ਨਾਲ ਗੱਲ ਕੀਤੀ, ਕਹਿੰਦੀ ਹੇ ਬੀਬੀ ਜੀ, ਉਹ ਜਿਹੜਾ ਪੁਰਖ ਤੁਸੀਂ ਵੇਖ ਰਹੇ ਸੀ ਉਹ ਕੌਣ ਸੀ? ਤੁਸੀਂ ਚਰੋਖੇ ਦੇ ਵਿੱਚੋਂ, ਬਾਰੀ ਦੇ ਵਿੱਚੋਂ ਕਿਸ ਨੂੰ ਵੇਖ ਰਹੇ ਸੀ?
ਇੱਕ ਕਾਜ਼ੀ ਹਟ ਕੇ ਦ੍ਰਿਗ ਨਹੀਂ।
ਇਹੋ ਜਿਹਾ ਕਿਹਨੂੰ ਤੁਸੀਂ ਵੇਖ ਰਹੇ ਸੀ ਵੀ ਤੁਹਾਡਾ ਅੱਬਾ ਵੀ ਆਇਆ, ਕਾਜ਼ੀ ਵੀ ਆਇਆ, ਤਾਂ ਵੀ ਤੁਸੀਂ ਉਸ ਨੂੰ ਵੇਖਣੇ ਤੋਂ ਹਟੇ ਨਹੀਂ? ਇਹੋ ਜਿਹਾ ਕੌਣ ਸੀ ਕਿ ਜਿਸ ਨੂੰ ਵੇਖਦਿਆਂ ਹੋਇਆ ਆਪਣੇ ਪਿਤਾ ਦਾ ਵੀ ਧਿਆਨ ਤੁਹਾਨੂੰ ਨਾ ਲੱਗਿਆ?
ਤਬ ਕੌਲਾ ਨੇ ਸਕਲ ਬਤਾਈ।
ਉਸ ਵੇਲੇ ਦਾਸੀ ਦੀ ਗੱਲ ਸੁਣ ਕੇ ਬੀਬੀ ਕੌਲਾ ਜਵਾਬ ਦਿੰਦੀ, ਕਹਿਣ ਲੱਗੀ ਹੈ,
ਤਿਸ ਨਰ ਕੀ ਸੁਧ ਮੋਏ ਨਕਾਈ।
ਉਹ ਕਹਿਣ ਲੱਗੀ, ਦਾਸੀ ਮੈਂ ਨੀ ਜਾਣਦੀ ਉਹ ਕੌਣ ਸੀ, ਉਹ ਪੁਰਖ ਕੌਣ ਸੀ, ਕਿੱਧਰੋਂ ਆਇਆ, ਕਿਵੇਂ ਆਇਆ, ਮੈਂ ਉਸ ਬਾਰੇ ਕੁਝ ਵੀ ਨਹੀਂ ਜਾਣਦੀ।
ਪਿੱਛੇ ਉਹ ਅਚਾਨਕ ਮਨ ਠੱਗ ਲਿਓ।
ਮੈਂ ਤਾਂ ਚਰੋਖੇ ਦੇ ਵਿੱਚ ਖੜੀ ਸੀ ਤੇ ਉਹ ਪੁਰਖ ਲੰਘਿਆ ਜਾਂਦਾ ਸੀ, ਅਚਾਨਕ ਪਤਾ ਨੀ ਕੀ ਹੋਇਆ, ਮੇਰਾ ਮਨ ਮਨੋ ਉਹਨਾਂ ਨੇ ਠੱਗ ਲਿਆ, ਮੇਰਾ ਮਨ ਮੱਲੋ ਮੱਲੀ ਹੀ ਉਹਨਾਂ ਦੇ ਸੁੰਦਰ ਮੁਖੜੇ ਦੇ ਉੱਤੇ ਪਿਆ, ਤੇ ਉਹਨਾਂ ਦੀ ਤੇਜ ਪ੍ਰਤਾਪ ਕਸ਼ਿਸ਼ ਐਸੀ ਸੀ ਮੁਖੜੇ ਦੀ ਕਿ ਮੇਰਾ ਮਨ ਠੱਗਿਆ ਗਿਆ ਸੀ।
ਰਹੀ ਨਾ ਸੁਧ ਜੜ ਸਮ ਤਨ ਪਏ।
ਮੇਰੀ ਸੁਧ ਬੁੱਧ ਭੁੱਲ ਗਈ, ਮੈਨੂੰ ਕੋਈ ਹੋਸ਼ ਨਹੀਂ ਰਹੀ, ਏਦਾਂ ਮੇਰਾ ਸਰੀਰ ਹੋ ਗਿਆ ਮਨੋ ਜੜ ਹੋਵੇ, ਜਾਨ ਹੀ ਨਾ ਹੋਵੇ, ਮੇਰਾ ਸਰੀਰ ਜੜ ਬਣ ਗਿਆ, ਮੈਨੂੰ ਕੁਝ ਖਬਰ ਨਹੀਂ, ਮੇਰਾ ਅੱਬਾ ਕਦੋਂ ਆਇਆ, ਮੇਰਾ ਪਿਤਾ ਕਦੋਂ ਆਇਆ, ਤੇ ਖੜਿਆ ਨੂੰ ਕਿੰਨਾ ਮੈਨੂੰ ਸਮਾਂ ਹੋ ਗਿਆ, ਮੈਨੂੰ ਇਸ ਬਾਰੇ ਕੁਝ ਵੀ ਹੋਸ਼ ਨਾ ਰਹੀ।
ਕਾਜੀ ਨੇ ਮਾਰਤ ਲੀਏ ਨਾਮੋ।
ਇਸੇ ਕਰਕੇ ਨਾ ਮੇਰੇ ਪਿਤਾ ਜੀ ਨੇ ਮੈਨੂੰ ਮਾਰ ਮਾਰੀ ਆ, ਮੈਂ ਨੀ ਜਾਣਦੀ ਉਹ ਕੌਣ ਸੀ, ਪਰ ਜਦੋਂ ਮੈਨੂੰ ਚਾਬਕਾਂ ਦੀ ਮਾਰ ਮਾਰਦੇ ਹੋਏ ਮੇਰੇ ਪਿਤਾ ਨੇ ਗੱਲਾਂ ਕੀਤੀਆਂ, ਫੇਰ ਮੈਨੂੰ ਪਤਾ ਲੱਗ ਗਿਆ।
ਗੁਰ ਹਿੰਦੂਆਂ ਕੋ ਮੁਖੇ ਅਬਿਰਾਮੋ।
ਜਦੋਂ ਮੇਰਾ ਅੱਬਾ ਮੈਨੂੰ ਕੁੱਟ ਰਿਹਾ ਸੀ ਨਾ, ਮਾਰ ਰਿਹਾ ਸੀ ਚਾਬਕ, ਉਸ ਵੇਲੇ ਕਹਿ ਰਿਹਾ ਸੀ ਵੀ ਕਲੈਣੀ ਏ, ਤੂੰ ਹਿੰਦੂਆਂ ਦੇ ਗੁਰੂ ਨੂੰ ਵੇਖਦੀ ਆ, ਹਿੰਦੂਆਂ ਦੇ ਗੁਰੂ ਨੂੰ, ਸਿੱਖਾਂ ਦੇ ਗੁਰੂ ਨੂੰ ਤੂੰ ਵੇਖਦੀ, ਉਸ ਵੇਲੇ ਮੈਨੂੰ ਪਤਾ ਲੱਗਿਆ ਕਿ ਉਹ ਪੁਰਖ ਕੌਣ ਸੀ?
ਸ਼੍ਰੀ ਹਰਗੋਬਿੰਦ ਮਾਂ ਵਿਚੱਛਣ,
ਉਹਨਾਂ ਦਾ ਨਾਮ ਧੰਨ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਹੈ। ਉਹਨਾਂ ਦਾ ਨਾਮ ਧੰਨ ਗੁਰੂ ਹਰਗੋਬਿੰਦ ਜੀ, ਜਿਹੜੇ ਮਹਾਪ੍ਰਤਾਪੀ ਸੁੰਦਰ ਹਨ।
ਮਹਾਰਾਜ ਜਿਸ ਕੇ ਮੈਂ ਲੱਛਣ,
ਤੇ ਉਹਨਾਂ ਦੀ ਆਭਾ ਇਹੋ ਜੀ ਸੀ, ਬੜੇ ਬਲੀ ਘੋੜੇ ਦੇ ਉੱਪਰ ਅਸਵਾਰ, ਸਰੀਰ ਦਾ ਕੱਦ ਡੀਲ ਡੋਲ ਬੜੀ ਵੱਡੀ, ਤੇ ਜਿਗਾ ਸਜਾਈ ਹੋਈ ਦਸਤਾਰ ਦੇ ਉੱਪਰ, ਏਦਾਂ ਲੱਗਦਾ ਜਿਵੇਂ ਮਹਾਰਾਜੇ ਹੋਣ। ਤੇ ਮਹਾਰਾਜ ਹੈ ਵੀ ਮਹਾਰਾਜੇ, ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਔਰ ਦੂਜਾ ਕੌਣ ਤੇ ਆਈ ਆ। ਕਹਿੰਦੇ ਏਦਾਂ ਲੱਗਦਾ ਉਹਨਾਂ ਦੀ ਆਭਾ ਵੇਖ ਕੇ ਵੀ ਉਹ ਕੋਈ ਮਹਾਪ੍ਰਤਾਪੀ ਮਹਾਰਾਜਾ ਹੋਵਣ।
ਕਿਆ ਉਪਮਾ ਕਰ ਤੋਏ ਸੁਣਾਵੋ,
ਇਹ ਦਾਸੀਏ ਮੈਂ ਤੈਨੂੰ ਕੀ ਉਪਮਾ ਦੱਸਾਂ ਉਹਨਾਂ ਦੀ, ਉਹਨਾਂ ਦੀ ਮੈਂ ਕੀ ਵਡਿਆਈ ਕਰਾਂ, ਉਹਨਾਂ ਦੀ ਕੀ ਸਿਫਤ ਮੈਂ ਤੈਨੂੰ ਕਰਕੇ ਦੱਸਾਂ।
ਜਿਸ ਕੇ ਸਮ ਕੋਈ ਅਪਰ ਨਾ ਪਾਵੋ,
ਬਸ ਤੂੰ ਏਦਾਂ ਜਾਣ ਲੈ ਵੀ ਉਹਨਾਂ ਦੇ ਬਰਾਬਰ ਹੋਰ ਕੋਈ ਵੀ ਨਹੀਂ ਹੋ ਸਕਦਾ। ਬਸ ਇਹ ਜਾਣ ਲੈ ਵੀ ਉਹਨਾਂ ਦੇ ਬਰਾਬਰ ਹੋਰ ਦੂਸਰਾ ਕੋਈ ਵੀ ਨਹੀਂ ਹੋ ਸਕਦਾ।
ਕਾਜ਼ੀ ਨੇ ਮਾਰੀ ਗੁਣ ਪਏਓ,
ਤੇ ਕਾਜ਼ੀ ਨੇ, ਮੇਰੇ ਪਿਤਾ ਨੇ ਮੈਨੂੰ ਮਾਰ ਮਾਰੀ ਹੈ, ਮੇਰੇ ਪਿਤਾ ਨੇ ਮੈਨੂੰ ਚਾਬਕਾਂ ਦੇ ਨਾਲ ਕੁੱਟਿਆ ਹੈ।
ਨਾਮ ਪਤਾ ਪ੍ਰਿਆ ਕੋ ਸੁਣ ਲਇਓ,
ਜਦੋਂ ਮੇਰੇ ਅੱਬਾ ਨੇ ਮੈਨੂੰ ਮਾਰ ਮਾਰੀ ਉਸ ਵੇਲੇ ਮੈਨੂੰ ਪਤਾ ਲੱਗਿਆ। ਮੇਰਾ ਪਿਤਾ ਕਹਿੰਦਾ ਵੀ ਹਿੰਦੂਆਂ ਦੇ ਗੁਰੂ ਨੂੰ ਵੇਖਦੀ ਹੈ, ਜਿਨ੍ਹਾਂ ਨੂੰ ਹਰਗੋਬਿੰਦ ਕਿਹਾ ਜਾਂਦਾ, ਉਸ ਵੇਲੇ ਮੈਨੂੰ ਉਹਨਾਂ ਦਾ ਨਾਮ ਪਤਾ ਲੱਗਿਆ ਹੈ।
ਹੇ ਦਾਸੀ ਤੂੰ ਕਰ ਉਪਕਾਰ,
ਹੁਣ ਬੀਬੀ ਕੋਲਾ ਬੇਨਤੀ ਕਰਦੀ ਹੈ ਦਾਸੀ ਨੂੰ, ਉਸ ਸੇਵਕਾਣੀ ਨੂੰ, ਕਹਿੰਦੀ ਹੇ ਦਾਸੀਏ ਮੇਰੇ ਉੱਤੇ ਇੱਕ ਉਪਕਾਰ ਕਰੇਂਗੀ, ਮੇਰੀ ਮਦਦ ਕਰ, ਮੇਰੇ ਉੱਤੇ ਇੱਕ ਉਪਕਾਰ ਕਰ ਦੇ।
ਤੇਰੇ ਕਹਾ ਖੋਜੋ ਹਿਤ ਤਾਰੇ,
ਇਹ ਉਪਕਾਰ ਕਰ ਦੇ, ਲੱਭ ਦੇ ਉਹਨਾਂ ਦਾ ਪਤਾ ਵੀ ਉਹ ਕਿੱਥੇ ਨੇ, ਉਹ ਕਿੱਧਰੋਂ ਆਏ ਸੀ ਤੇ ਕਿੱਥੇ ਮਿਲਣਗੇ।
ਬੋ ਤਨ ਦੇ ਹੋ ਮਾਨ ਅਹਿਸਾਨ,
ਇਹ ਦਾਸੀਏ ਜੇ ਤੂੰ ਇਹ ਪਤਾ ਕਰ ਦੇਵੇ ਨਾ ਵੀ ਉਹ ਕਿੱਥੇ ਰਹਿੰਦੇ ਨੇ, ਮੈਂ ਤੈਨੂੰ ਬੜਾ ਮਾਣ ਦਵਾਂਗੀ, ਮੈਂ ਤੈਨੂੰ ਸਨਮਾਨ ਦਵਾਂਗੀ, ਜੋ ਕਹੇਂਗੀ ਉਹ ਮੈਂ ਤੈਨੂੰ ਦਵਾਂਗੀ।
ਜੇ ਬਚਾਏ ਰਾਖੇ ਮਮ ਜਾਨ,
ਜੇ ਤੂੰ ਮੇਰੀ ਜਾਨ ਬਚਾ ਲਵੇ, ਕਿਉਂਕਿ ਉਹਨਾਂ ਤੋਂ ਬਿਨਾ ਮੈਂ ਤਾਂ ਮਰ ਚੱਲੀ ਆ। ਹੇ ਦਾਸੀ ਜੇ ਹੁਣ ਤੂੰ ਮੇਰੀ ਜਾਨ ਬਚਾ ਲਵੇ।
ਪ੍ਰਾਣ ਦਾਨ ਤੇ ਭਲੋ ਨਾ ਓਰ,
ਕਿਉਂਕਿ ਕਿਸੇ ਦੇ ਪ੍ਰਾਣ ਬਚਾਉਣੇ ਇਸ ਤੋਂ ਵੱਡਾ ਦਾਨ ਹੋਰ ਕੋਈ ਵੀ ਨਹੀਂ ਆ। ਕਿਸੇ ਨੂੰ ਪ੍ਰਾਣ ਦਾਨ ਦੇ ਦੇਣਾ ਨਾ, ਜੀਵਨ ਦਾਨ ਦੇ ਦੇਣਾ, ਇਸ ਤੋਂ ਵੱਡਾ ਦਾਨ ਹੋਰ ਕੋਈ ਵੀ ਨਹੀਂ। ਤੇ ਦਾਸੀਏ ਮੈਂ ਤਾਂ ਮਰ ਚੱਲੀ ਆ, ਮੇਰੇ ਪ੍ਰਾਣ ਹੁਣ ਤੇਰੇ ਹੱਥ ਵਿੱਚ ਨੇ, ਤੂੰ ਮੇਰੇ ਪ੍ਰਾਣ ਬਚਾ ਸਕਦੀ ਹੈ।
ਕਰੋ ਸਹੀ ਪਾਵੇ ਜਿਸ ਠੋਰੇ,
ਹੁਣ ਜਿਵੇਂ ਤੂੰ ਚਾਹਵੇ ਮੇਰੇ ਪ੍ਰਾਣ ਹੁਣ ਤੂੰ ਹੀ ਬਚਾ ਸਕਦੀ ਹੈ।
ਸੁਣ ਦਾਸੀ ਨੇ ਸਕਲ ਸੁਣਾਇਓ,
ਬੀਬੀ ਕੌਲਾਂ ਦੀ ਗੱਲ ਸੁਣ ਕੇ ਦਾਸੀ ਬੋਲੀ। ਹੁਣ ਦਾਸੀ ਬੀਬੀ ਕੌਲਾਂ ਜੀ ਨੂੰ ਉੱਤਰ ਦਿੰਦੀ ਹੈ।
ਕਈ ਵਾਰ ਮੈਂ ਦਰਸ਼ਨ ਪਾਇਓ,
ਕਹਿਣ ਲੱਗੀ ਬੀਬੀ ਜੀ ਮੈਂ ਤਾਂ ਉਹਨਾਂ ਦੇ ਕਈ ਵਾਰੀ ਦਰਸ਼ਨ ਕੀਤੇ ਨੇ। ਉਹ ਦਾਸੀ ਬੋਲੀ, ਕਹਿੰਦੀ ਬੀਬੀ ਜੀ ਕੌਲਾਂ ਜੀ ਮੈਂ ਤਾਂ ਉਹਨਾਂ ਸਤਿਗੁਰਾਂ ਦੇ ਕਈ ਵਾਰੀ ਦਰਸ਼ਨ ਕਰ ਚੁੱਕੀ ਹਾਂ।
ਡੇਰਾ ਨਿਕਟ ਸੁਜਾਨ ਹਮਾਰੇ,
ਉਹ ਸਤਿਗੁਰੂ ਜੀ ਆਪਣੇ ਨੇੜੇ ਹੀ ਆਏ ਹੋਏ ਨੇ, ਆਪਣੇ ਲਾਗੇ ਉਹਨਾਂ ਨੇ ਡੇਰਾ ਕੀਤਾ, ਉਹਨਾਂ ਨੇ ਪੜਾ ਕੀਤਾ ਹੋਇਆ, ਆਪਣੇ ਨੇੜੇ ਹੀ ਉਹਨਾਂ ਨੇ ਡੇਰਾ ਲਾਇਆ ਹੈ।
ਪੂਜੇ ਆਵੇ ਲੋਕ ਹਜ਼ਾਰੇ,
ਜਿਹੜੇ ਹਜ਼ਾਰਾਂ ਦੁਨੀਆ ਹਜ਼ਾਰਾਂ ਲੋਕ ਉਹਨਾਂ ਦੀ ਪੂਜਾ ਕਰਦੇ ਨੇ, ਉਹਨਾਂ ਨੂੰ ਆਣ ਕੇ ਨਮਸਕਾਰਾਂ ਕਰਦੇ, ਸਿਜਦਾ ਕਰਦੇ ਹਨ।
ਪਰੇ ਪਰੋਸਾ ਗੁਰ ਪਰ ਐਸੇ,
ਕਹਿੰਦੇ ਆਣ ਕੇ ਭੇਟਾ ਅਰਪਣ ਕਰਦੇ ਨੇ, ਸਿਜਦਾ ਕਰਦੇ, ਉਹਨਾਂ ਦੇ ਉੱਤੇ ਬੜਾ ਭਰੋਸਾ ਵਿਸ਼ਵਾਸ ਰੱਖਦੇ ਹਨ।
ਜਮ ਕੇ ਕਸ਼ਟ ਛੁਟਾਵੇ ਜੈਸੇ,
ਇੰਨਾ ਭਰੋਸਾ ਉਹਨਾਂ ਨੂੰ ਮੱਥਾ ਟੇਕਣ ਵਾਲਿਆਂ ਨੂੰ, ਕਹਿੰਦੇ ਵੀ ਇਹ ਸਤਿਗੁਰੂ ਜੀ ਸਾਨੂੰ ਜਮਾਂ ਤੋਂ ਬਚਾਉਣ ਵਾਲੇ ਨੇ, ਸਤਿਗੁਰੂ ਮਹਾਰਾਜ ਜੀ ਉਹਨਾਂ ਨੂੰ ਜਮਾਂ ਤੋਂ ਬਚਾ ਲੈਂਦੇ ਹਨ।
ਪਰੇ ਚਰਨ ਲੱਖੋਂ ਤਨ ਦੇਤ,
ਕਹਿੰਦੇ ਲੱਖਾਂ ਲੋਕ ਆਣ ਕੇ ਉਹਨਾਂ ਦੇ ਚਰਨਾਂ ਦੇ ਵਿੱਚ ਅਰਪਣ ਹੁੰਦੇ ਹਨ।
ਹੀਤ ਲੋਕ ਹੀਤ ਪ੍ਰਲੋਕ ਸਫਲ ਕਰ ਲੇਤ,
ਉਹਨਾਂ ਦੇ ਚਰਨਾਂ ਦੇ ਵਿੱਚ ਨਮਸਕਾਰਾਂ ਕਰਕੇ ਲੋਕ ਪ੍ਰਲੋਕ ਸਫਲ ਹੋ ਜਾਂਦਾ, ਤੇ ਦੁਨੀਆ ਵੀ ਲੋਕ ਵੀ ਤੇ ਪਰਲੋਕ ਵੀ ਉਹਨਾਂ ਦਾ ਸਵਰ ਜਾਂਦਾ ਹੈ।
ਵੱਡੀ ਭੀੜ ਚੋਂ ਦਿਸ਼ ਕੇ ਲੋਕ
ਤੇ ਹਰ ਵੇਲੇ ਉਹਨਾਂ ਦੇ ਦਰਬਾਰ ਚ ਭੀੜ ਲੱਗੀ ਰਹਿੰਦੀ ਹੈ। ਚਾਰਾਂ ਪਾਸਿਆਂ ਤੋਂ ਚਾਰਾਂ ਦਿਸ਼ਾਵਾਂ ਤੋਂ ਦੁਨੀਆ ਉਹਨਾਂ ਦੇ ਕੋਲ ਆਉਂਦੀ ਹੈ।
ਅਰਪ ਉਪਾਇਨ ਹੋਤੇ ਅਸ਼ੋਕ
ਕਹਿੰਦੇ ਭੇਟਾਵਾਂ ਅਰਪਣ ਕਰਦੇ ਨੇ ਤੇ ਉਹਨਾਂ ਦੇ ਦੁੱਖ ਸਦਾ ਵਾਸਤੇ ਦੂਰ ਹੁੰਦੇ ਹਨ।
ਸੁਨ ਕੋਲਾ ਪ੍ਰਫੁੱਲਿਤ ਹੋਈ
ਦਾਸੀ ਨੇ ਜਦੋਂ ਇਹ ਗੱਲਾਂ ਆਖੀਆਂ ਵੀ ਸਤਿਗੁਰੂ ਜੀ ਲਾਗੇ ਆਏ ਹੋਏ ਨੇ, ਇਹ ਸੁਣਦਿਆਂ ਸਾਰ ਬੀਬੀ ਕੋਲਾ ਬੜੀ ਪ੍ਰਫੁੱਲਿਤ ਹੋਈ, ਬੜੇ ਆਨੰਦ ਦੇ ਵਿੱਚ ਆਈ ਹੈ।
ਪਾਏ ਕਲਪ ਤਰੂ ਜਿਮ ਨਰ ਕੋਈ
ਕਹਿੰਦੇ ਇੰਨੀ ਪ੍ਰਸੰਨ ਹੋਈ ਮਾਨੋ ਕਿਸੇ ਬੰਦੇ ਨੂੰ ਕਲਪ ਬ੍ਰਿਸ਼ ਮਿਲ ਗਿਆ ਹੋਵੇ। ਕਲਪ ਬ੍ਰਿਸ਼ ਸਵਰਗਾਂ ਦੇ ਵਿੱਚ ਇੱਕ ਦਰਖਤ ਹੈ ਜਿਹਦੇ ਥੱਲੇ ਜੋ ਮਰਜ਼ੀ ਮੰਗੀਏ ਨਾ ਖੜ ਕੇ ਉਹ ਦਰਖਤ ਉਸੇ ਪ੍ਰਕਾਰ ਫਿਰ ਦੇ ਦਿੰਦਾ ਹੈ। ਕਹਿੰਦੇ ਇੰਨੀ ਖੁਸ਼ ਹੋਈ ਮਾਨੋ ਕਿਸੇ ਨੂੰ ਕਲਪ ਬ੍ਰਿਸ਼ ਮਿਲ ਗਿਆ ਹੋਵੇ।
ਹੇ ਦਾਸੀ ਤੂੰ ਧੰਨ ਮਾਨੀ
ਹੁਣ ਕਹਿਣ ਲੱਗੀ ਬੀਬੀ ਕੌਲਾਂ, ਹੇ ਦਾਸੀਏ ਤੂੰ ਧੰਨ ਹੈ, ਤੂੰ ਬੜੀ ਮਹਾਨ ਹੈ।
ਕਰ ਮੇਰੋ ਸੰਕਟ ਅਬਹਾਨੀ
ਤੇ ਮੇਰੇ ਸੰਕਟ ਦੀ ਪੀੜਾ ਹਰ, ਹੁਣ ਤੂੰ ਮੇਰੇ ਸੰਕਟ ਦਾ ਨਿਵਾਰਨ ਕਰ।
ਮੋਏ ਬ੍ਰਿਤਾ ਕਿਮ ਜਾਏ ਸੁਣਾਵੋ
ਜਿਵੇਂ ਮਰਜ਼ੀ ਕਰ, ਮੇਰੀ ਬਿਥਿਆ ਜਾ ਕੇ ਦੱਸ ਸਤਿਗੁਰਾਂ ਨੂੰ। ਜੇ ਤੂੰ ਕਹਿੰਦੀ ਆ ਨਾ ਵੀ ਉਹ ਲਾਗੇ ਆਏ ਹੋਏ ਨੇ, ਨੇੜੇ ਡੇਰਾ ਕੀਤਾ, ਫਿਰ ਉਹਨਾਂ ਨੂੰ ਜਾ ਕੇ ਮੇਰੀ ਬਿਥਿਆ ਸੁਣਾ ਦੁਖਿਆਰੀ ਦੀ।
ਚਾਹੇ ਕਿ ਨਹੀਂ ਭੇਦ ਸਭ ਪਾਵੋ
ਉਹਨਾਂ ਤੋਂ ਪੁੱਛ ਜਾ ਕੇ ਕਿ ਸਤਿਗੁਰੂ ਮਹਾਰਾਜ ਜੀ ਮੈਨੂੰ ਚਾਹੁੰਦੇ ਮੈਨੂੰ ਅੰਗੀਕਾਰ ਕਰਦੇ ਨੇ ਜਾਂ ਨਹੀਂ, ਕਿਉਂਕਿ ਮੇਰਾ ਮਨ ਮੋਹਿਆ ਗਿਆ। ਇਹ ਗੱਲ ਜਾ ਕੇ ਸਤਿਗੁਰਾਂ ਤੋਂ ਪੁੱਛੀ।
ਪਟ ਕਿਤਾਬ ਪਰ ਸੰਗ ਸੋਹੇਰੇ
ਮੈਂ ਬੜੀਆਂ ਕਿਤਾਬਾਂ ਪੜ੍ਹੀਆਂ ਨੇ, ਬੜੇ ਧਰਮ ਗ੍ਰੰਥ ਪੜ੍ਹੇ ਨੇ ਤੇ ਇਹ ਸਾਰੇ ਧਰਮ ਗ੍ਰੰਥ ਪੜ੍ਹ ਕੇ ਮੈਂ ਇਹ ਨਿਸ਼ਚਾ ਕੀਤਾ ਹੈ।
ਪਰਮ ਪੁਰਖ ਬਸ ਪ੍ਰੇਮ ਕਨੇਰੇ
ਮੈਂ ਉਹਨਾਂ ਕਿਤਾਬਾਂ ਵਿੱਚ ਉਹਨਾਂ ਧਰਮ ਗ੍ਰੰਥਾਂ ਵਿੱਚ ਪੜ੍ਹਿਆ ਵੀ ਜਿਹੜੇ ਪਰਮ ਪੁਰਖ ਹੁੰਦੇ ਨੇ ਨਾ ਉਹ ਪ੍ਰੇਮ ਦੇ ਅਧੀਨ ਹੁੰਦੇ ਨੇ, ਉਹ ਪ੍ਰੇਮ ਦੇ ਵਸ਼ੀਕਾਰ ਹੁੰਦੇ ਨੇ ਜਿਹੜੇ ਪਰਮ ਪੁਰਖ ਹੋਇਆ ਕਰਦੇ ਨੇ।
ਰੰਕ ਰਾਓ ਕੋ ਜਾਣੇ ਨਾਈ
ਉਹ ਇਹ ਨੀ ਵੇਖਦੇ ਮੈਨੂੰ ਪ੍ਰੇਮ ਕਰਨੇ ਵਾਲਾ ਰਾਜਾ ਹੈ ਜਾਂ ਰੰਕ ਹੈ ਗਰੀਬ ਹੈ, ਉਹ ਨੀ ਵੇਖਦੇ ਉਹ ਵੱਡਾ ਹੈ ਜਾਂ ਛੋਟਾ ਹੈ, ਉਹ ਮਹਿਲਾਂ ਵਿੱਚ ਰਹਿੰਦਾ ਹੈ ਜਾਂ ਕੱਖਾਂ ਦੀ ਕੁੱਲੀ ਵਿੱਚ ਰਹਿੰਦਾ। ਜਿਹੜੇ ਪਰਮ ਪੁਰਖ ਹੁੰਦੇ ਨੇ ਉਹ ਇਸ ਗੱਲ ਨੂੰ ਨਹੀਂ ਵੇਖਦੇ, ਉਹ ਸਿਰਫ ਪ੍ਰੇਮ ਵੇਖਦੇ ਹਨ।
ਪ੍ਰੀਤ ਕਰੇ ਤਿਸ ਰਾਖੇ ਪਾਈ
ਜਿਹੜਾ ਉਹਨਾਂ ਨਾਲ ਪ੍ਰੀਤ ਕਰਦਾ ਨਾ ਉਹਨਾਂ ਨੂੰ ਉਹ ਰੱਖ ਲੈਂਦੇ ਹਨ।
ਮੈਂ ਤਿੰਨ ਕੀ ਤਨ ਮਨ ਤੇ ਦਾਸੀ
ਮੈਂ ਉਹਨਾਂ ਦੀ ਸਰੀਰ ਔਰ ਮਨ ਕਰਕੇ ਦਾਸੀ ਬਣਨ ਨੂੰ ਵੀ ਤਿਆਰ ਹਾਂ, ਮੈਂ ਉਹਨਾਂ ਦੀ ਸੇਵਕ ਬਣਨ ਨੂੰ ਤਿਆਰ ਹਾਂ।
ਬਿਨਾਂ ਮੋਲ ਸੇਵੋ ਨਿਤ ਪਾਸੀ
ਇਹ ਦਾਸੀਏ ਮੈਂ ਤਾਂ ਬਿਨਾਂ ਮੋਲ ਤੋਂ ਬਿਨਾਂ ਤਨਖਾਹ ਤੋਂ ਬਿਨਾਂ ਮੁੱਲ ਤੋਂ ਉਹਨਾਂ ਦੀ ਸੇਵਾ ਵੀ ਕਰਾਂਗੀ।
ਦਾਸੀ ਕਹੇ ਕਹੋ ਕਿਮ ਜਾਏ
ਤੇ ਦਾਸੀਏ ਤੂੰ ਜਾ ਕੇ ਕਹਿ ਇਹ ਗੱਲ ਮੇਰੇ ਵੱਲੋਂ ਬਿਰਥਾ ਸੁਣਾ ਜਾ ਕੇ। ਹੁਣ ਦਾਸੀ ਕਹਿੰਦੀ ਹੈ ਵੀ ਬੀਬੀ ਜੀ ਇਹ ਗੱਲ ਮੈਂ ਕਿੱਦਾਂ ਕਹਾਂ ਜਾ ਕੇ, ਜਿਹੜੀਆਂ ਗੱਲਾਂ ਤੁਸੀਂ ਮੈਨੂੰ ਦੱਸ ਰਹੇ ਹੋ ਕਿ ਇਹ ਗੱਲਾਂ ਮੈਂ ਕਿਵੇਂ ਜਾ ਕੇ ਦੱਸਾਂਗੀ।
ਨਹੀਂ ਚਿਨਾਰੀ ਤਬ ਤਿਨ ਪਾਏ
ਮੈਂ ਤਾਂ ਉਹਨਾਂ ਨੂੰ ਜਾਣਦੀ ਵੀ ਨਹੀਂ ਆ। ਚਿਨਾਰੀ ਕਹਿੰਦੇ ਨੇ ਜਾਣ ਪਹਿਚਾਣ ਨੂੰ, ਮੈਂ ਉਹਨਾਂ ਨੂੰ ਕੁਝ ਵੀ ਨਹੀਂ ਜਾਣਦੀ, ਮੈਂ ਨੀ ਜਾਣਦੀ ਉਹ ਕੌਣ ਨੇ ਕਿੱਥੇ ਰਹਿੰਦੇ ਨੇ। ਇੰਨਾ ਪਤਾ ਵੀ ਉਹ ਨੇੜੇ ਆਏ ਹੋਏ ਨੇ ਬੈਠੇ ਡੇਰੇ ਦੇ ਵਿੱਚ, ਪਰ ਮੈਂ ਉਹਨਾਂ ਬਾਰੇ ਹੋਰ ਕੁਝ ਵੀ ਨਹੀਂ ਜਾਣਦੀ।
ਬ੍ਰਿੰਦ ਨਰਨ ਮੈਂ ਗਮਨੋ ਕੈਸੇ
ਮੇਰੀ ਨਾ ਤਾਂ ਜਾਣ ਪਹਿਚਾਣ ਹੈ ਉਹਨਾਂ ਨਾਲ, ਨਾਲੇ ਉਹਨਾਂ ਦੇ ਕੋਲ ਬੜੀਆਂ ਫੌਜਾਂ ਨੇ ਸੰਗਤਾਂ ਬੜੀਆਂ ਤੇ ਇੰਨੇ ਲੋਕਾਂ ਦੇ ਵਿੱਚ ਜਾ ਕੇ ਮੈਂ ਆਹ ਕੁਝ ਕਿਵੇਂ ਆਖਾਂਗੀ।
ਅਪਰ ਕਰੋ ਵਿਦ ਕਹੋ ਸੋ ਜੈਸੇ
ਕੋਈ ਹੋਰ ਢੰਗ ਤਰੀਕਾ ਹੋਵੇ ਫੇਰ ਮੈਂ ਇਹ ਕਾਰਜ ਕਰ ਸਕਦੀ ਹਾਂ।
ਲਿਖ ਕਾਗਦ ਪਰ ਆਪਣ ਬਿਰਤਾਂਤ
ਫਿਰ ਦਾਸੀ ਨੇ ਨਾ ਤਰਕੀਬ ਦੱਸੀ, ਕਹਿੰਦੀ ਵੀ ਬੀਬੀ ਜੀ ਏਦਾਂ ਕਰੋ ਤੁਸੀਂ ਕਾਗਜ਼ ਦੇ ਉੱਤੇ ਨਾ ਆਪਣੀ ਵਿਥਿਆ ਲਿਖ ਕੇ ਦੱਸ ਦਿਓ, ਜੋ ਤੁਹਾਡੇ ਮਨ ਦਾ ਬਿਰਤਾਂਤ ਹੈ ਨਾ ਸਾਰਾ ਉਹ ਕਾਗਜ਼ ਦੇ ਉੱਤੇ ਲਿਖ ਕੇ ਦੱਸ ਦਿਓ।
ਜਿਵੇਂ ਸਜਾਏ ਹੋਈ ਸਭ ਗਾਤ
ਜਿਵੇਂ ਤੁਹਾਨੂੰ ਸਜ਼ਾ ਦਿੱਤੀ ਗਈ ਉਹ ਵੀ ਸਭ ਕੁਝ ਤੁਸੀਂ ਕਾਗਜ਼ ਦੇ ਉੱਤੇ ਲਿਖ ਦਿਆ ਜੇ।
ਮਨ ਕੋ ਪ੍ਰੇਮ ਬਿਨੈ ਬਹੁ ਬਾਰੀ
ਤੇ ਜਿਹੜਾ ਮਨ ਦੇ ਵਿੱਚ ਪ੍ਰੇਮ ਹੈ ਨਾ ਇਹਦੀ ਬੇਨਤੀ ਵੀ ਤੁਸੀਂ ਸਤਿਗੁਰਾਂ ਨੂੰ ਲਿਖ ਕੇ ਦੱਸ ਦਿਓ
ਲਕੇ ਹਕੀਕਤ ਕੋ ਜਿਮ ਸਾਰੀ
ਜਿਸ ਪ੍ਰਕਾਰ ਵੀ ਵਰਤਿਆ ਤੁਹਾਡੇ ਨਾਲ ਕਾਜੀ ਨੇ ਚਾਬਕ ਮਾਰੇ ਉਹ ਸਭ ਕੁਝ ਵਿਥਿਆ ਤੁਸੀਂ ਲਿਖ ਦੇਣੀ ਹੈ
ਸੁਨ ਦਾਸੀ ਤੇ ਉਰਹ ਰਖਾਈ
ਜਦੋਂ ਦਾਸੀ ਨੇ ਸਲਾਹ ਦਿੱਤੀ ਇਹ ਤਰਕੀਬ ਦੱਸੀ ਹੈ ਕਹਿੰਦੀ ਬੜੀ ਪ੍ਰਸੰਨ ਹੋਈ ਬੀਬੀ ਕੌਲਾਂ ਜੀ ਬੜੇ ਪ੍ਰਸੰਨ ਹੋਏ ਹਨ
ਸਦਾ ਆਫਰੀ ਨੀਕ ਬਤਾਈ
ਕਹਿੰਦੇ ਆਫਰੀਨ ਤੇਰੇ ਇਹ ਦਾਸੀਏ ਤੇਰੇ ਆਫਰੀਨ ਆਫਰੀਨ ਕਹਿੰਦੇ ਨੇ ਸ਼ਾਬਾਸ਼ ਨੂੰ ਕਹਿੰਦੇ ਸ਼ਾਬਾਸ਼ ਤੇ ਤੈਨੂੰ ਆਫਰੀਨ ਹੈ ਜੋ ਤੂੰ ਇਹ ਸਲਾਹ ਦੱਸੀ ਹੈ
ਸਰਬ ਪੀਰ ਕੋ ਪਰ ਹਰ ਤਬੇ
ਤੂੰ ਤਾਂ ਮੇਰੀ ਪੀੜਾ ਨੂੰ ਮਾਨੋ ਹਾਰ ਹੀ ਲਿਆ ਮੇਰੀ ਪੀੜਾ ਮਨ ਤੂੰ ਖਤਮ ਹੀ ਕਰ ਦਿੱਤੀ ਹੈ
ਕਯੋ ਆਨਕਾ ਗਦਮਸ ਅਬੇ
ਏਦਾਂ ਕਰ ਵੀ ਜਾ ਛੇਤੀ ਦੇ ਨਾਲ ਕਾਗਜ਼ ਲੈ ਕੇ ਆ ਨਾਲੇ ਕਲਮ ਵੀ ਚੁੱਕ ਲਿਆ ਵੀ ਕਾਗਜ਼ ਤੇ ਕਲਮ ਲੈ ਕੇ ਆ ਜਾ
ਕਲਮ ਦਾਨ ਕਾਜ਼ੀ ਕੋ ਹੀਰਾ
ਤੇ ਉਸ ਵੇਲੇ ਉੱਤੇ ਉਹ ਕਾਜ਼ੀ ਦਾ ਹੀ ਕਲਮਦਾਨ ਪਿਆ ਸੀ ਕਾਗਜ਼ ਪਏ ਸਨ ਦਵਾਤ ਪਈ ਸੀ ਜਿਹਦੇ ਨਾਲ ਕਾਜ਼ੀ ਫਤਵੇ ਵਗੈਰਾ ਲਿਖਦਾ ਕਹਿੰਦੇ ਉਹ ਕਲਮਦਾਨ ਕਾਜ਼ੀ ਦਾ ਪਿਆ ਸੀ
ਉੱਠਦਾ ਸੀ ਲਿਆਈ ਤਿਸ ਬੇਰਾ
ਦਾਸੀ ਨੇ ਛੇਤੀ ਦੇ ਨਾਲ ਕਲਮ ਲੈ ਕੇ ਆਈ ਦਵਾਤ ਸਿਆਹੀ ਲੈ ਕੇ ਆਈ ਹੈ
ਪੂਰਬ ਲਿਖੀ ਜੋਰ ਕਰ ਬੰਦਨ
ਸਭ ਤੋਂ ਪਹਿਲਾਂ ਬੀਬੀ ਕੌਲਾਂ ਨੇ ਬੰਦਨਾ ਕੀਤੀ ਮਹਾਰਾਜ ਨੂੰ ਆਪਣੇ ਢੰਗ ਦੇ ਨਾਲ ਲਿਖਿਆ ਅਸਲਾਮ ਵਾਲੇਕਮ ਫੇਰ ਲਿਖਿਆ ਲਿਖਤਮ ਕੌਲਾਂ ਏਦਾਂ ਬੀਬੀ ਕੌਲਾਂ ਨੇ ਨਾ ਉਹ ਚਿੱਠੀ ਦੇ ਵਿੱਚ ਲਿਖਿਆ ਮੁਸਲਮਾਨ ਸੀ ਤੇ ਲਿਖਿਆ ਅਸਲਾਮ ਵਾਲੇਕਮ ਸਿਜਦਾ ਕੀਤਾ ਮਹਾਰਾਜ ਨੂੰ ਫੇਰ ਲਿਖਤਮ ਕੌਲਾਂ ਉਸ ਤੋਂ ਬਾਅਦ ਆਪਣੀ ਵਿਥਿਆ ਦੱਸੀ ਹੈ
ਜਸ ਤੁਮਰੋ ਜਗ ਦੋਸ਼ ਨਿਕੰਦਨ
ਲਿਖਿਆ ਫਿਰ ਚਿੱਠੀ ਦੇ ਵਿੱਚ ਤੁਹਾਡਾ ਜਸ ਸਭ ਤੋਂ ਵੱਡਾ ਹੈ ਤੁਸੀਂ ਦੁੱਖਾਂ ਨੂੰ ਹਰਨੇ ਵਾਲੇ ਹੋ
ਦੋਹਰਾ ਦੀਤ ਮਾ ਜਮ ਸ਼ਾਸ਼ਨਾ ਤੁਮ ਦੇਖੇ ਛੁੱਟ ਜਾਏ
ਚਿੱਠੀ ਦੇ ਵਿੱਚ ਬੀਬੀ ਕੌਲਾਂ ਲਿਖਦੀ ਹੈ ਹੇ ਸਤਿਗੁਰੂ ਤੁਹਾਡੇ ਦਰਸ਼ਨ ਕੀਤਿਆਂ ਨਾ ਜਿਹੜੇ ਜਮਦੂਤ ਨੇ ਉਹ ਸ਼ਾਸਨਾ ਭਾਵ ਤਾੜਨਾ ਕਰਦੇ ਹੋਣ ਸਜਾਵਾਂ ਦਿੰਦੇ ਹੋਣ ਕਹਿੰਦੇ ਤੁਹਾਡਾ ਮੁੱਖ ਮੰਡਲ ਵੇਖਿਆ ਜਮਦੂਤ ਵੀ ਛੱਡ ਕੇ ਭੱਜ ਜਾਂਦੇ ਨੇ ਸਜ਼ਾ ਦਿੰਦੇ ਹੋਏ ਜਮਦੂਤ ਉਹ ਵੀ ਛੱਡ ਕੇ ਦੌੜ ਜਾਂਦੇ ਨੱਸ ਜਾਂਦੇ ਹਨ
ਇਸੇ ਦਰਸ਼ਨ ਆਪ ਕੋ ਕਰੇ ਆਨ ਸਮੁਦਾਏ
ਇਸੇ ਕਰਕੇ ਸਤਿਗੁਰੂ ਜੀ ਸਾਰੀ ਦੁਨੀਆ ਆਣ ਕੇ ਤੁਹਾਡੇ ਦਰਸ਼ਨ ਕਰਦੀ ਹੈ ਵੀ ਤੁਹਾਡੇ ਦਰਸ਼ਨ ਕੀਤੇ ਆ ਜਿਹੜੇ ਜਮਦੂਤਾਂ ਦੀ ਤਾੜਨਾ ਹੈ ਨਾ ਉਹ ਵੀ ਖਤਮ ਹੋ ਜਾਂਦੀ ਜਮਦੂਤਾਂ ਦਾ ਡਰ ਨਹੀਂ ਵਿਆਪਦਾ
ਚੌਪਈ ਕਈ ਸੁਜਸ ਤੁਮਰੋ ਇਸ ਰੀਤ
ਹੇ ਸਤਿਗੁਰੂ ਜੀ ਪੂਰੀ ਦੁਨੀਆ ਇਸ ਪ੍ਰਕਾਰ ਦੇ ਨਾਲ ਇਸ ਵਿਧੀ ਦੇ ਨਾਲ ਤੁਹਾਡਾ ਜਸ ਗਾਇਨ ਕਰਦੀ ਹੈ
ਸੋ ਮੁਝ ਕੋ ਵਰਤਿਓ ਵਿਪਰੀਤ
ਹੁਣ ਲਿਖਿਆ ਬੀਬੀ ਕੌਲਾਂ ਨੇ ਮਹਾਰਾਜ ਤੁਹਾਡਾ ਦਰਸ਼ਨ ਕੀਤਿਆਂ ਜਮਦੂਤ ਛੱਡ ਜਾਂਦੇ ਨੇ ਡਰ ਜਾਂਦੇ ਭੱਜ ਜਾਂਦੇ ਪਰ ਮਹਾਰਾਜ ਮੇਰੇ ਨਾਲ ਤਾਂ ਪੁੱਠੀ ਗੱਲ ਬਣ ਗਈ ਮਹਾਰਾਜ ਮੇਰੇ ਨਾਲ ਤਾਂ ਉਲਟੀ ਗੱਲ ਬਣ ਗਈ ਹੈ
ਸੰਸੇ ਪਇਓ ਕਹਿਤ ਇਹ ਝੂਠੇ
ਮਹਾਰਾਜ ਮੇਰੇ ਮਨ ਵਿੱਚ ਸ਼ੰਕਾ ਪੈ ਗਿਆ ਇਸ ਗੱਲ ਦਾ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਜਿਹੜੇ ਲੋਕ ਇਹ ਗੱਲਾਂ ਕਰਦੇ ਨੇ ਹੁਣ ਉਹ ਝੂਠੇ ਨੇ ਜਾਂ ਸੱਚੇ ਨੇ ਜਿਹੜੇ ਲੋਕ ਇਹ ਕਹਿੰਦੇ ਨੇ ਵੀ ਤੁਹਾਡੇ ਦਰਸ਼ਨ ਕੀਤੇ ਆ ਜਮਦੂਤਾਂ ਦੀ ਮਾਰ ਨਹੀਂ ਝੱਲਣੀ ਪੈਂਦੀ ਤੇ ਮਹਾਰਾਜ ਸਮਝ ਨਹੀਂ ਆਉਂਦੀ ਉਹ ਲੋਕ ਸੱਚੇ ਨੇ ਜਾਂ ਝੂਠੀ ਗੱਲ ਕਰਦੇ ਨੇ
ਕਿਦੋ ਕਰਮ ਐ ਮੋਰੇ ਅਪੂਠੇ
ਹਾਂ ਮਹਾਰਾਜ ਮੇਰੇ ਕਰਮ ਪੁੱਠੇ ਨੇ ਮੇਰੇ ਕਰਮ ਹੀ ਮਾੜੇ ਨੇ ਕਿਉਂਕਿ ਮੈਂ ਤੁਹਾਡੇ ਦਰਸ਼ਨ ਕੀਤੇ ਮੈਨੂੰ ਮਾਰ ਪਈ ਚਾਬਕ ਵੱਜੇ ਹੁਣ ਬੀਬੀ ਕੌਲਾਂ ਨਾ ਆਪਣੇ ਮਨ ਦੀ ਵਿਥਿਆ ਲਿਖਦੀ ਚਿੱਠੀ ਦੇ ਵਿੱਚ ਮਹਾਰਾਜ ਲੋਕੀ ਝੂਠ ਬੋਲਦੇ ਨੇ ਜਾਂ ਮੇਰੇ ਆਪ ਦੇ ਕਰਮ ਹੀ ਮਾੜੇ ਹਨ
ਇੱਕ ਕਰੀ ਮੈਂ ਦਰਸ਼ਨ ਕੀਨਾ
ਮਹਾਰਾਜ ਜੀ ਮੈਂ ਇੱਕ ਘੜੀ ਤੱਕ ਤੁਹਾਡੇ ਦਰਸ਼ਨ ਕੀਤੇ 20-25 ਕੁ ਮਿੰਟ 24 ਕੁ ਮਿੰਟਾਂ ਦੀ ਇੱਕ ਘੜੀ ਬਣਦੀ ਸਤਿਗੁਰੂ ਜੀ ਮੈਂ ਇੱਕ ਇੱਕ ਘੜੀ ਤੱਕ ਤੁਹਾਡੇ ਦਰਸ਼ਨ ਕੀਤੇ ਝਰੋਖੇ ਦੇ ਵਿੱਚੋਂ ਬਾਰੀ ਦੇ ਵਿੱਚੋਂ
ਮਾਰ ਕੈਰ ਕੀ ਮੋਹ ਪਰ ਹੋਈ
ਮਹਾਰਾਜ ਵੇਖੋ ਉਹਨਾਂ ਦਰਸ਼ਨਾਂ ਦਾ ਕੀ ਫਲ ਮਿਲਿਆ ਮੈਨੂੰ ਕਹਿਰ ਦੀ ਮਾਰ ਪਈ ਆ ਮੈਨੂੰ ਚਾਬਕ ਵੱਜੇ ਮੇਰੇ ਪਿਤਾ ਨੇ ਮੇਰੇ ਅੱਬਾ ਨੇ ਮਾਰ ਮਾਰ ਕੇ ਕੋਰੜੇ ਮੇਰੀ ਚਮੜੀ ਉਧੇੜ ਦਿੱਤੀ ਹੈ
या ते मैं विचार कर जोई।
इस करके सतगुरु जी मैं अपने मन दे विचे विचार कर दी हां।
जे तुमरो नित दर्शन करे।
मैं विचारे कर दी हां वी मैं ता एक घड़ी दर्शन कीते मैनू इन्नी मार वजी उना दा की बनेगा जेड़े सारा जिंदगी ता उमर थोड़े दर्शन कर देन जेड़े सतगुरु जी थोड़े दर्शन करी जांदे हन।
बचने आनंद सुन के मन तरे।
महाराज थोड़े बचन सुन के ओ तर जांदे हन।
तीनों सजाए निरंतर चैत।
महाराज फिर उना नु ता हर वेले सजा मिलदी होनी जेड़े थोड़े दर्शन कर दे रोज निता प्रति। महाराज उना नु ता फिर रोज ही सजा मिलदी होनी। हुण अपनी मन दी गल कह रही है बीबी कोला कटाक्ष दे रूप दे विच। मैं एक घड़ी दर्शन कीते मैनू कोरड़े वजे चाबक वजे उना दा की हुंदा होवेगा। महाराज जेड़े रोजाना ही तुहाडे दर्शन करदे हन।
रूप सुधा के तस्कर लईत।
महाराज दर्शन करन वालियां संगतां ता फेर रूप सुधा के। महाराज तुहाडा अमृत वर्गा स्वरूप है ते ओ चोरां नहीं न्याई तुहाडे अमृत स्वरूप दे दर्शन चुराउंदे ने तुहाडे ओ दर्शन करदे हन।
दीन दुनी मैं हुजो वाली।
महाराज दीन दुनी दे वाली हो तुसी दीन दुनी दे विच पूजे जांदे हो।
सो पर संग परगा सब खाली।
महाराज मेनू लगदा वी फिर ए प्रसंग ता खाली रह जांदा होवेगा वी तुसी अपने भगतां दे लोक परलोक दे विच वाली बणदे हो जेड़े तुहाडे दर्शन करदे। महाराज मेनू मेरे नाल ता उल्टी गल होगी मेनू लगदा वी ए प्रसंग ता फिर खाली जिहा जापदा है।
सुनो पीर के पीर वडेरे।
महाराज मैं सुनया तुसी पीरां दे पीर हो वड्डे जार पीर आप जी हो।
अस संसा उपजत उर मेरे।
मेरे मन दे विच ए शंका पैदा होया ए शंका मेरे मन दे विच पिया है।
इत्यादिक लिख कागद आछे।
इवें ना चिट्ठी दे विच बीबी कोला ने लिख दित्तियां सारियां गल्लां जो मन दी विथिया सी ना गुबार सारा उन्हें अपने चिट्ठी दे विच सार कुछ लिख दिता है।
केओ जे मम तू जीवन बाछे।
ते आखिया उस दासी नू वी आ चिट्ठी लै जा जे तू मेरा जीवन चाहुंदी है।
एक बार गुर कर पकरावो।
हे दासी ए जिवे किवे करके एक बार सतगुरां दे तक ए चिट्ठी पहुंचा दे मेरा ए खत मेरा पैगाम सतगुरु महाराज जी दे तक पहुंचा दे।
पुन सुनाओ जिमे उत्तर पावो।
फिर महाराज जी तो उत्तर भी लैके आउना इस चिट्ठी दा जवाब ओ भी तू लैके आउना है।
देहो दर्ब विभूखन नाना।
जे तू मेरा ए काम कर दवे मैं तेनू बड़ी माया दवांगी। इथों तक अपने गहने ने ना जेड़े टिक्का नथली बाजू बंद जो कुछ भी तेनू चाहिदा तेनू मैं अपने आभूषण गहने भी दे दवांगी।
रंगदार अंबर दुतिवाना।
जेड़े मेरे रंगदार कपड़े ने जरी दी कढ़ाई कीती हुई सोने दी कढ़ाई कीती ओ कपड़े भी मैं तेनू अपने दे दवांगी।
नै बिसरो कब तेरो असाना।
ए दासीए मैं तेरा एहसान जिंदगी भर नहीं भुलांगी तेरा ए उपकार मैं कदे नहीं भुलांगी।
मोको करे प्राण को दाना।
हुण तू मेरे प्राण बचा लै मेरे प्राण तेरे हाथ विच ने मेनू प्राण दान हुण तू दे सकदी है।
संध्या पई तिमर कुछ छायो।
हर संगत जी शाम दा वेला होया जदों थोड़ा जा हनेरा होया शाम दे वेले तो बाद थोड़ा जा हनेरा जदों पसरिया है।
दासी समा जान को पायो।
दासी ने वेख्या वी हुण हनेरा हो चुका थोड़ा थोड़ा ते हुण जान दा समा ठीक रहेगा हुण महाराज जी दे कोल जाया जा सकदा डेरे विच।
बिसद बिसाल बस्त्र बर लीना।
वड्डा एक चिट्टे जे रंग दा बस्त्र ओ दासी ने लिया है।
तन सगरो आच्छादन कीना।
ते अपने शरीर दे उपर ना अपने उपर ओ वड्डा जा बस्त्र उने ओढ़ लिया वड्डे बस्त्र दी बुकल मार लई।
डेरे निकट जाए सिख हेरा।
ते डेरे दे वल नू चली जिथे सतगुरां दा पड़ा लग्या उथे जाके बार बरछे दे उत्ते पहरेदार खड़ा सी उस सिख नू जाके ओ दासी कहंदी है।
देव कागद गुरु को इस बेरा
चिट्ठी कट के ना बोझे विचों कागज दिता और चिट्ठी दिती सिख नू आख्या भी ए चिट्ठी महाराज तक पहुंचा दियो ए खत सतगुरां जी नू दे आयो
ले तिसने अर्पियो तत्काला
ते बाद दे विच मैनू इहदा जवाब भी लिया दियो सतगुरां दे कोल ओ सिख उसे वेले चिट्ठी लैके महाराज जी दे कोल आया है
पढ़ियो खोल कर अखिल हवाला
छेवें पातशाह मीरी पीरी दे मालक सतगुरां ने ओ चिट्ठी खोली है ते सारा हवाल पढ़िया है
प्रेमा तुर दी ना बॉडीट
महाराज जी ने वेख्या भी बीबी कौला प्रेमा तुर हो चुकी है बीबी कौला ने बड़े दीन होकर कगे आके बेनती कीती है
लिखियो तिसी कागद की पीठ
महाराज जी ने सारी चिट्ठी पढ़ के ना उस चिट्ठी दे पिछले पन्ने दे उते ओ चिट्ठी दे पिछले पासे होना सतगुरु ने अपना जवाब लिखिया हुण महाराज जी अपना जवाब लिखण लगे हन
जो जहाज चढ़ गए हमारे
बीबी कौला ने पुछिया सी ना महाराज मैं दो एक घड़ी दर्शन कीते मैनू मार वजी चाबकां दी जेड़े रोज दर्शन करदे फिर उन्हां दा की हुंदा होवेगा तो महाराज जी जवाब दिंदे कहंदे ओ बीबी कौला जेड़े साडे जहाज दे उत्ते असवार हुंदे ने वाहिगुरु नाम जहाज है चढ़े सोतरे पार जेड़े साडे जहाज दे उत्ते असवार हुंदे हन
दीन दुनिया मतिस रखवारे
कहंदे असी उहदे रखवाले बणदे आ दीन दुनी दे विच इत्थे वी ते उत्थे वी असी दीन दुनी दे विच उहदे रखवाले बणदे जेड़ा साडे जहाज दे उत्ते असवार हुंदा है सार संगत जी महाराज कहंदे ने जो नर आरत कह इक बेरा श्री हर गोबिंद मैं अब तेरा क्या गिनती है इहां छडावन निकट ना देओ दूत जम आवन कोई मनुख दुखी हो के कह दवे हे गुरु हरगोबिंद महाराज जी मैं थोड़ा ते महाराज कहंदे क्या गिनती है इहां छडावन वे इत्थे दी तां की गिनती है निकट ना देओ दूत जम आवन मैं तां अपने सिख दे नेड़े जमदूतां नूं वी ना आण दवां
सत श्री अकाल
गुरु पातशाह महाराज ने चिट्ठी दे विच ए गल बीबी कौला नूं लिख दित्ती है
बिना जहाज चढ़े ने वाली
ए बिना जहाज जेड़ा जहाज ते सवार ही नहीं होया जेड़ा बंदरगाह ते खड़ के कंडे ते खड़ के जहाज नूं वेखी गया कहंदे फिर ओदे वाली असी नहीं बणदे ओदी जिम्मेवारी ओदी गरंटी महाराज नहीं लैंदे फिर जेड़ा गुरु के जहाज ते असवार ही ना होवे
बड़ पुरशन की है असचाली
कहंदे ए साडे पुरखां दी मर्यादा है वड्डे वडेरियां दी जेड़ा गुरु दी शरण विच आउंदा महाराज नूं रख लैंदे जो शरणे आवै तिस कंठ लावै ते ओ बिरद स्वामी संदा जेड़ा शरण विच आउंदा ना महाराज नूं रख लैंदे हन
तै सिख को कर बौर पठायो
उस वेले जवाब लिख के महाराज जी ने उस सिख नूं चिट्ठी दित्ती है
दियो आन अर पेव बतायो
उस सिख ने ओ चिट्ठी बाहर आके ओज बारी खड़ी डेरे दे उत्ते ओ दासी जेड़ी नौकरानी सी दासी नूं लिया के चिट्ठी दे दित्ती
उत्तर सतगुर ने लिख दीना
कह दिता सेवादार ने के महाराज जी ने पिछले पन्ने दे उत्ते ए जवाब लिख के दिता है
सुनहर की कागद सोलीना
दासी बड़ी प्रसन्न हुई महाराज नु मत्था टेकया वापस गई है
ओला ने कर सो पकरायो
आई आ वापस दासी आन के बीबी कौला नु ओ चिट्ठी फड़ाई है
दीन अर लीन प्रसंग बतायो
ते किवें गई सी किवें चिट्ठी दिती सारा प्रसंग ओ दासी ने बीबी कौला जी नूं सुना दिता
सब ते चप कर दीपक पास
सार संगत जी सारियां तो लुक छिप के ना जदों लागे कोई नहीं काजी जदों घरे नहीं ते दीवे दी लो दे विच रात नूं दीवे दी लो दे विच ओ बीबी कौला चिट्ठी पढ़दी है
खोल बिलो के होते हुलास
नाले ता चिट्ठी खोल के पढ़दी मन दे विच खुशी हुंदी जांदी है भी मेरे सतगुरां ने मेनू जवाब लिखिया मेनू दुखियारी नू महाराज ने उत्तर दिता है
उत्तर पठियो प्रेम ते गद गद
जदों महाराज जी दा जवाब पढ़िया प्रेम दे नाल हिरदा गद गद हो गया प्रेम दे नाल बड़ा आनंद बढ़ गया
हृदय आनंदत फिर फिर बद बद
हृदय विच आनंद छा गया ओ आनंद जेड़ा किसे नू दस्या नहीं जांदा
कलम दान ले हुए अकेली
फिर उन्हें वेखिया दीवे दी लो दे विच ना इकली हो के भी जदों करे नहीं कोई फिर उसने कलम दान लिया दोबारा कलम चुकी ते एक चिट्ठी होर बीबी कोला लिखण लगी है
लिखियो बोर उर दी दुहेली
लिखण लगी दुखियारी हो के फिर अपने मन दी बिरथा बीबी कोला दस दी है
सुनिए गुरु गरीब निवाजो
लिखिया हुण बीबी कोला ने हे गुरु गरीब निवाज जी सुनो महाराज जी गरीबा नू नवाजण वाले ने ना हे गुरु गरीब निवाज जी मेरी अर्ज सुनो
मैं तन मन ते चढ़ी जाजो
महाराज तुसी लिखिया जेड़ा साडे जहाज ते सवार नहीं हुंदा उदे वाली नहीं असी बनदे महाराज मैं तन करके ते मन करके थोड़ी हो चुकी हां थोड़े जहाज ते असवार हो चुकी हां
आप संभारो गहिए बाऊ
कृपा करके महाराज मेरी बाह फड़ लियो महाराज बाहे गए की लाज अस गोविंद दास तुहार सतगुरु जी कृपा करके मेरी बाह फड़ लियो
करो सेव दासी पग पाऊ
मैं दासी बन के सेवक बन के थोड़ी सेवा करांगी
कै निज करते देओ तकेला
नहीं ता महाराज या फिर मेनू धक्का दे दियो कै कै दा मतलब जा महाराज जी नहीं ता फिर मेनू धक्का दे दियो
मरो तुरत पासी गर मेला
मेनू धक्का दे दियो मैं मर जावांगी थोड़े तो बिना ते जमा दी फाही गले पै जावेगी
पिता के घर मैं जियो न कैसे
अपने पिता दे घर दे विच हुण मैं नहीं रह सकदी जेड़ा पिता मेनू चाबकां दे नाल मार मारदा है
महारोग ते आतुर जैसे
सतगुरु जी मैं महारोग दे नाल व्याकुल हो चुकी हां थोड़े दर्शना दी तांग है
दोए मैं एक बात होए मोई
हुण तां दोहां दे विचों इक गल बन सकदी या तां मेनू अपनी दासी बना लो या फिर महाराज मेनू धक्का दियो ते मार दियो
कै मरहो कै देखो तोई
या तां हुण मैं मरांगी या फिर मैं तुहाडे दर्शन करांगी
और मां बिकती कन पीवो
नहीं तां सतगुरु जी मैं इत्थे ना कोई तिखा जहर पी के मर जावांगी इत्थे अपने पिता दे घर च कोई संखिया जहर पी के मैं मर जावांगी
इम कै दासी बौर पठाई
इस प्रकार दासी नू एक चिट्ठी लिखी महाराज थोड़े तो बिना मैं नहीं जीव सकदी ए दूजी चिट्ठी दे विच लिख के दासी नू चिट्ठी नू दिता है
गए गुरु के टिग पहुंचाई
आख्या दासी ए चिट्ठी भी महाराज जी दे कोल पहुंचा दवी
खोल पटेओ निश्चल तब जानी
उस वेले दासी ओ चिट्ठी लेके गई गुरु महाराज ने ओ चिट्ठी पढ़ी है वेखिया के हुण बीबी कौलां दा मन निर्मल हो चुका है उन्हें अपने मन दे विच निश्चा कर लिया है
तीरज तरो कामना तेरी
महाराज ने जवाब लिखिया सतगुरां ने चिट्ठी दे विच हे बीबी कौलां अपने मन दे विच तीरज धारण कर सतगुरु तेरी कामना जरूर पूरी करनगे
हम पूरन कर हैं तिस बेरी
असी जल्दी आवांगे तेरे वल असी शीघ्रता दे नाल तेरे वल आवांगे
चढ़े सुदा सर को जिस काल
जिस वेले असी लाहौर तो वापस सुदर सर जावांगे गुरु के चक अमृतसर जिस वेले असी वापस सुधा सर जावांगे
तो कोले गम ने तब नाल
उस वेले असी तेनु अपने नाल ही लेके जावांगे महाराज जी ने बचन किते क्योंकि बाबा बुढ़ा जी दा बचन ओ भी सच करना सी ना ते महाराज जी अपने सिख दा बचन पूरा कर दे क्योंकि बाणी दे बचन ने मेरी बांधी भगत छडावा बांधा भगत ना छूटा मोहे भी सतगुरां दी बन्नी नू सिख ता छडा सकदा है पर सिख जो कोई बचन कर देवे ना ते मारे कहंदे ओ असी भी नहीं बदल सकदे इस करके बाबा बुढ़ा जी दा बचन सतगुरु जी पूरा कर रहे ने जदों असी सुधासर जावांगे फिर थानू नाल लैके जावांगे
कने दिवस ने लवपुर रहे
ते कुछ का दिन होर असी इत्थे लाहौर दे विच रहांगे
आज काल में तैयारी आए
ਅੱਜ ਜਾਂ ਕੱਲ ਦੇ ਵਿੱਚ ਅਸੀਂ ਜਾਣ ਦੀਆਂ ਤਿਆਰੀਆਂ ਸ਼ੁਰੂ ਕਰ ਦੇਣੀਆਂ ਹਨ।
ਸੁਣਦਾ ਸੀ ਉਰ ਹਰਖ ਤੋਈ,
ਜਦੋਂ ਮਹਾਰਾਜ ਨੇ ਜਵਾਬ ਲਿਖਿਆ ਦਾਸੀ ਇਹ ਸੁਣ ਕੇ ਇਹ ਪੜ੍ਹ ਕੇ ਬੜੀ ਪ੍ਰਸੰਨ ਹੋਈ ਹੈ।
ਆਨ ਬਰੀ ਨੇ ਹੀਰਤ ਕੋਈ,
ਆਈ ਹੈ ਦਾਸੀ ਵਾਪਸ ਉਦੋਂ ਆਈ ਜਦੋਂ ਉਹਨੇ ਵੇਖਿਆ ਵੀ ਕੋਈ ਆਲੇ ਦੁਆਲੇ ਹੈ ਤਾਂ ਨੀ, ਕਿਤੇ ਕਾਜੀ ਤਾਂ ਨੀ ਘੁੰਮਦਾ ਘਰ ਦੇ ਵਿੱਚ। ਉਸ ਵੇਲੇ ਦਾਸੀ ਘਰ ਦੇ ਵਿੱਚ ਆਈ ਹੈ।
ਕਿਰਪਾ ਨਿਦਾਨ ਕਿਰਪਾ ਬੋ ਕੀ ਨਾ,
ਦਾਸੀ ਕਹਿਣ ਲੱਗੀ ਇਹ ਬੀਬੀ ਜੀ ਹੇ ਕੋਲਾ ਜੀ, ਮਹਾਰਾਜ ਜੀ ਬੜੇ ਕਿਰਪਾ ਨਿਦਾਨ ਨੇ, ਕਿਰਪਾ ਦੇ ਖਜ਼ਾਨੇ ਨੇ, ਉਹਨਾਂ ਨੇ ਬੜੀ ਕਿਰਪਾ ਕੀਤੀ ਹੈ।
ਸਰਬ ਪ੍ਰਕਾਰ ਭਰੋਸਾ ਦੀਨਾ,
ਮਹਾਰਾਜ ਨੇ ਸਰਬ ਪ੍ਰਕਾਰ ਦੇ ਨਾਲ ਆਸ਼ਵਾਸਨ ਦਿੱਤਾ, ਭਰੋਸਾ ਜਤਾਇਆ ਹੈ।
ਆਪਣੇ ਵਿਖੇ ਪ੍ਰੇਮ ਤੋਂ ਵਚੀਨਾ,
ਤੇ ਮਹਾਰਾਜ ਜੀ ਦੇ ਪ੍ਰੇਮ ਆਪਣੇ ਵਿੱਚ ਰੱਖ ਤੂੰ, ਤੇ ਤੁਹਾਡਾ ਜਿਹੜੀ ਬੇਨਤੀ ਹੈ ਨਾ ਉਹ ਮਹਾਰਾਜ ਜੀ ਦੇ ਹਿਰਦੇ ਦੇ ਵਿੱਚ ਵਸ ਚੁੱਕੀ ਹੈ। ਜੋ ਤੁਸੀਂ ਬੇਨਤੀ ਕੀਤੀ ਉਹ ਵੀ ਮਹਾਰਾਜ ਨੇ ਸਵੀਕਾਰ ਕਰ ਲਈ ਹੈ।
ਚਲੇ ਸੁਦਾ ਸਰ ਲੀ ਤਬ ਸਾਥ,
ਬਸ ਥੋੜੇ ਦਿਨਾਂ ਦੀ ਗੱਲ ਹੈ, ਸਤਿਗੁਰੂ ਜੀ ਤੁਹਾਨੂੰ ਸੁਧਾਸਰ ਵਾਪਸ ਲੈ ਕੇ ਜਾਵਣਗੇ।
ਅਬਲਾਪੁਰ ਨੇ ਬਸੇ ਐ ਨਾਥ,
ਹੁਣ ਕੁਝ ਕ ਦਿਨ ਨੇ ਤੇਰੇ ਲਾਹੌਰ ਦੇ ਵਿੱਚ, ਬਹੁਤਾ ਸਮਾਂ ਤੁਸੀਂ ਹੁਣ ਨਹੀਂ ਠਹਿਰਨਾ।
ਸੁਨ ਕੋਲਾ ਸਮ ਕਮਲੋ ਚਨਾ,
ਕਹਿੰਦੇ ਬੀਬੀ ਕੋਲਾ ਦੀ ਇਹ ਗੱਲ ਸੁਣ ਕੇ ਨਾ ਉਹਦੇ ਨੇਤਰ ਮਾਨੋ ਕਮਲਾਂ ਦੇ ਵਾਂਗੂ ਖਿੜ ਗਏ, ਕਮਲ ਬਲੋਚਨ ਕਮਲਾਂ ਦੇ ਵਾਂਗੂ ਦੇ ਨੇਤਰ ਖਿੜ ਗਏ।
ਕਰ ਚਿੱਤ ਕੀ ਸਭ ਸੋਚ ਵਿਮੋਚਨ,
ਚਿੱਤ ਦੀਆਂ ਜਿਹੜੀਆਂ ਗਿਣਤੀਆਂ ਮਿਣਤੀਆਂ ਸੀ ਨਾ, ਸੋਚਾਂ ਸੋਚਦੀ ਸੀ ਫੁਰਨੇ ਫੁਰਦੀ ਸੀ, ਉਹ ਸਾਰੀਆਂ ਚਿੰਤਾਵਾਂ ਹੁਣ ਖਤਮ ਹੋ ਗਈਆਂ।
ਬਾਰ ਬਾਰ ਬੂਝਤੇ ਦਾਸੀ,
ਵਾਰ ਵਾਰ ਦਾਸੀ ਨੂੰ ਪੁੱਛਦੀ ਹੈ ਬੀਬੀ ਕੋਲਾ, ਵਾਰ ਵਾਰ ਦਾਸੀ ਨੂੰ ਆਖਦੀ ਹੈ
ਸਦਰੀ ਬਾਤ ਕਰੋ ਮੁਝ ਪਾਸੀ,
ਇਹ ਦਾਸੀ ਏ ਤੂੰ ਮਹਾਰਾਜ ਦੇ ਦਰਸ਼ਨ ਕੀਤੇ ਜਾ ਕੇ, ਕਿਵੇਂ ਚਿੱਠੀ ਦਿੱਤੀ, ਕਿਵੇਂ ਮਹਾਰਾਜ ਨੇ ਜਵਾਬ ਲਿਖਿਆ, ਮੈਨੂੰ ਸਾਰੀ ਗੱਲ ਦੱਸ, ਕੱਲੀ ਕੱਲੀ ਗੱਲ ਮੈਨੂੰ ਦੱਸ, ਤੂੰ ਕਿਵੇਂ ਗਈ ਹੈ, ਕਿਵੇਂ ਵਾਪਸ ਆਈ, ਮੈਨੂੰ ਸਤਿਗੁਰਾਂ ਦੀਆਂ ਗੱਲਾਂ ਦੱਸ।
ਮੁਝ ਪਰ ਕਿਰਪਾ ਕਰਤ ਕਹਿ ਨਾਈ,
ਮੇਰੇ ਉੱਤੇ ਮਹਾਰਾਜ ਜੀ ਕਿਰਪਾ ਕਰਨਗੇ ਜਾਂ ਨਹੀਂ ਇਹ ਦੱਸ, ਮੈਨੂੰ ਤੂੰ ਦੱਸ, ਮੇਰੇ ਮਨ ਚ ਵਿਸ਼ਵਾਸ ਆਵੇ।
ਰੁੱਖ ਪਰਖਿਓ ਕਹਿਨੇ ਹੋਏ ਪਾਈ,
ਮਹਾਰਾਜ ਜੀ ਦਾ ਰੁੱਖ ਮੇਰੇ ਵੱਲ ਦਾ ਹੈ ਜਾਂ ਨਹੀਂ ਇਹ ਦੱਸ ਮੈਨੂੰ, ਕਿਤੇ ਏਦਾਂ ਹੀ ਤਾਂ ਨੀ ਲਿਖ ਦਿੱਤਾ ਚਿੱਠੀ ਵਿੱਚ, ਮਹਾਰਾਜ ਜੀ ਦਾ ਰੁੱਖ ਮੇਰੇ ਵੱਲ ਦਾ ਹੈਗਾ ਜਾਂ ਨਹੀਂ।
ਨਹੀਂ ਤਾਰ ਕੀ ਨਸਕੋ ਕੈਸੇ,
ਇੱਦਾਂ ਤਾਂ ਨੀ ਕਿ ਮੈਨੂੰ ਤੁਰਕਾਣੀ ਸਮਝ ਕੇ ਮਹਾਰਾਜ ਨੇ ਏਦਾਂ ਹੀ ਟਾਲ ਦਿੱਤਾ ਹੋਵੇ, ਵੀ ਚਿੱਠੀ ਦੇ ਵਿੱਚ ਲਿਖ ਕੇ ਗੱਲੀ ਬਾਤੀ ਟਰਕਾ ਦਿੱਤਾ ਹੋਵੇ, ਏਦਾਂ ਤਾਂ ਨੀ ਕਿ ਮਹਾਰਾਜ ਕਿਤੇ ਗੱਲਾਂ ਨਾਲ ਟਾਲਦੇ ਹੋਣ।
ਸੁਣਦਾ ਸੀ ਭਾਖਤ ਪੁਨੇ ਤੈਸੇ,
ਬੀਬੀ ਕੌਲਾਂ ਦੀ ਗੱਲ ਸੁਣ ਕੇ ਦਾਸੀ ਬੋਲਦੀ ਆ, ਦਾਸੀ ਸਮਝਾਉਂਦੀ ਆ ਹੁਣ ਬੀਬੀ ਕੌਲਾਂ ਨੂੰ।
ਅਧਿਕ ਛੁੱਤ ਸਮ ਕਿਉਂ ਡੈਕੇ ਐ,
ਕਹਿਣ ਲੱਗੀ ਬੀਬੀ ਜੀ ਤੁਸੀਂ ਕਿਉਂ ਇਵੇਂ ਭੁੱਖਿਆਂ ਦੇ ਵਾਂਗੂ ਆਪਣੀ ਭੁੱਖ ਜ਼ਾਹਰ ਕਰ ਰਹੇ ਹੋ, ਕਿਉਂ ਤੁਸੀਂ ਜਿਵੇਂ ਛੁਧਾਤਰ ਹੁੰਦਾ ਹੈ ਨਾ ਉਹ ਇੱਧਰ ਉੱਧਰ ਚੀਜ਼ਾਂ ਵੇਖਦਾ ਕੁਝ ਖਾਣ ਨੂੰ ਮਿਲ ਜਾਵੇ, ਕਿਉਂ ਤੁਸੀਂ ਮਨ ਵਿੱਚ ਸਬਰ ਨਹੀਂ ਰੱਖਦੇ, ਕਿਉਂ ਤੁਸੀਂ ਇਸ ਪ੍ਰਕਾਰ ਕਰ ਰਹੇ ਹੋ।
ਇਤਕ ਦਿਵਸ ਮੈਂ ਟਿਗੋਏ ਜੈ,
ਮਹਾਰਾਜ ਨੇ ਲਿਖਿਆ ਨਾ ਚਿੱਠੀ ਦੇ ਵਿੱਚ ਤੇ ਸਤਿਗੁਰੂ ਜੀ ਜਰੂਰ ਆਵਣਗੇ, ਕੁਝ ਦਿਨਾਂ ਦੇ ਵਿੱਚ ਹੀ ਸਤਿਗੁਰੂ ਜੀ ਜਰੂਰ ਆਉਣਗੇ।
ਪੂਰਬ ਜਨਮ ਹੁਤੀ ਵੱਡ ਭਾਗਨਾ,
ਤੁਹਾਡੇ ਤਾਂ ਪਿਛਲੇ ਕਰਮ ਬੜੇ ਵੱਡੇ ਨੇ, ਤੁਸੀਂ ਤਾਂ ਵੱਡਿਆਂ ਭਾਗਾਂ ਵਾਲੇ ਹੋ, ਜੋ ਸਤਿਗੁਰਾਂ ਦਾ ਮਿਲਾਪ ਹੋਣ ਲੱਗਿਆ ਤੁਹਾਨੂੰ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਿਕ ਬੈਰਾਗੀ, ਜਦੋਂ ਪਿਛਲੇ ਜਨਮਾਂ ਦੇ ਕੋਈ ਪੂਰਬਲੇ ਭਾਗ ਅੰਕੁਰਿਤ ਹੁੰਦੇ ਨੇ ਨਾ, ਫਿਰ ਸਤਿਗੁਰਾਂ ਦਾ ਪੂਰਨ ਮਹਾਂਪੁਰਖਾਂ ਦਾ ਮਿਲਾਪ ਹੁੰਦਾ। ਕਹਿੰਦੇ ਪਿਛਲੇ ਜਨਮਾਂ ਦੀ ਭਗਤੀ ਬੜੀ ਵੱਡੀ ਹੈ।
ਮੈਦ ਪੀਰ ਕੀ ਪੀ ਅਨੁਰਾਗਨ,
ਤੁਸੀਂ ਆਪਣੇ ਮਨ ਦੇ ਵਿੱਚ ਧੀਰਜ ਰੱਖੋ, ਆਪਣੇ ਮਨ ਦੇ ਵਿੱਚ ਥੋੜਾ ਜਿਹਾ ਹੌਸਲਾ ਰੱਖੋ।
ਸੁਣ ਆਨੰਦ ਉਰ ਲੀਨ ਦੁਰਾਈ,
ਕਹਿੰਦੇ ਇਸ ਪ੍ਰਕਾਰ ਦਾਸੀ ਤੋਂ ਵੀ ਨਾ ਹੌਸਲਾ ਜਿਹਾ ਮਿਲਿਆ ਤੇ ਬੀਬੀ ਕੋਲਾਂ ਬੜੀ ਪ੍ਰਸੰਨ ਹੋਈ, ਬੀਬੀ ਕੋਲਾਂ ਨੂੰ ਥੋੜਾ ਜਿਹਾ ਧੀਰਜ ਬੰਧਿਆ ਹੈ।
ਜਨ ਨਾਗਨ ਮਣੀ ਹਿਰਦੇ ਛਪਾਈ,
ਏਦਾਂ ਆਨੰਦ ਆਪਣਾ ਹੁਣ ਲੁਕਾਉਂਦੀ ਹੈ ਜਿਵੇਂ ਕਿਸੇ ਨਾਗਣ ਨੂੰ ਨਾ ਮਣੀ ਮਿਲ ਗਈ ਹੋਵੇ, ਜਿਵੇਂ ਸੱਪ ਉਹ ਮਣੀ ਨੂੰ ਲੁਕੋ ਕੇ ਰੱਖਦਾ ਨਾ। ਜਾਣਦੀ ਤਾਂ ਹੈ ਬੀਬੀ ਕੋਲਾਂ ਕਿ ਮਹਾਰਾਜ ਜੀ ਆਉਣਗੇ ਜੇ ਲਿਖਿਆ, ਤੇ ਜਾਣ ਕੇ ਪੁੱਛਦੀ ਦਾਸੀ ਤੋਂ, ਕਹਿੰਦੇ ਮਨ ਦੇ ਵਿੱਚ ਆਨੰਦ ਹੈ,
ਪਰ ਸੱਪ ਦੀ ਮਣੀ ਵਾਂਗੂ ਲੁਕੋ ਕੇ ਰੱਖਦੀ ਹੈ।
ਮਹਾ ਕਿਰਪਨ ਕੋ ਜਿਮ ਨਿਧ ਪਾਈ,
ਜਿਵੇਂ ਕਿਸੇ ਮਹਾ ਗਰੀਬ ਨੂੰ ਉਹਨੂੰ ਰਿਧੀਆਂ ਸਿੱਧੀਆਂ ਮਿਲ ਜਾਵਣ, ਕਹਿੰਦੇ ਉਹ ਲੁਕੋ ਕੇ ਰੱਖਦਾ ਹੈ।
ਰੱਖ ਅੰਤਰ ਵਹਿਰ ਨਾ ਬਿਦਤਾਵੇ,
ਉਹ ਗਰੀਬ ਜਿਹਾ ਬੰਦਾ ਆਪਣੇ ਖਜ਼ਾਨੇ ਨੂੰ ਉਹਨਾਂ ਨਿਧੀਆਂ ਨੂੰ ਲੁਕੋ ਕੇ ਰੱਖਦਾ, ਬਾਹਰ ਪ੍ਰਗਟ ਨਹੀਂ ਕਰਦਾ। ਏਦਾਂ ਬੀਬੀ ਕੋਲਾਂ ਦੀ ਮਨ ਦੀ ਅਵਸਥਾ ਹੈ।
ਉਪਰ ਤੇ ਨਿਜ ਪੀਰ ਜਨਾਵੇ,
ਉਪਰੋਂ ਉਪਰੋਂ ਪੀੜਾ ਜਣਾਉਂਦੀ ਹੈ, ਮੈਂ ਤਾਂ ਦੁਖਿਆਰੀ ਆ, ਮੈਨੂੰ ਪੀੜਾ ਹੋ ਰਹੀ ਹੈ ਜ਼ਖਮਾਂ ਦੀ, ਪਰ ਅੰਦਰ ਉਹਦੇ ਆਨੰਦ ਬਣਿਆ ਹੋਇਆ ਹੈ।
ਬਾਰ ਬਾਰ ਬੋਲਤ ਮੈਂ ਤਾਰੀ,
ਵਾਰ ਵਾਰ ਨਾ ਏਦਾਂ ਆਖਦੀ, ਆਪਣੀ ਮਾਂ ਦੇ ਨਾਲ ਵੀ ਗੱਲਾਂ ਕਰਦੀ ਹੈ।
ਕਰੇ ਨਿਓਰਨ ਜਿਸ ਬਹੁ ਪਿਆਰੀ,
ਜਿਹੜੀ ਮਾਂ ਹੈ ਨਾ ਉਹ ਆਉਂਦੀ ਹੈ, ਮਾਂ ਨੂੰ ਆਪਣੀ ਧੀ ਪਿਆਰੀ ਹੁੰਦੀ, ਤੇ ਮਾਂ ਵੇਖਦੀ ਮੇਰੀ ਧੀ ਦੁਖੀ ਹੈ, ਉਹ ਹਾਏ ਹਾਏ ਪੁਕਾਰਦੀ, ਪਰ ਮਾਂ ਇਹ ਨਹੀਂ ਜਾਣਦੀ ਕਿ ਉਹਦੇ ਅੰਦਰ ਆਨੰਦ ਵਰਤ ਚੁੱਕਾ ਹੈ।
ਨਿਸਮੈ ਪਰੀ ਪਰਮ ਦੁਖਿਆਰੀ,
ਰਾਤ ਨੂੰ ਬੜੀ ਦੁਖੀ ਹੁੰਦੀ ਹੈ, ਇਕੱਲਿਆਂ ਮਹਾਰਾਜ ਨੂੰ ਯਾਦ ਕਰਦੀ ਹੈ।
ਹਾਏ ਹਾਏ ਕਬ ਕਰਤੇ ਉਚਾਰੀ,
ਪਰ ਸਰੀਰ ਦੇ ਉੱਤੇ ਚੋਟਾਂ ਵੱਜੀਆਂ ਨੇ, ਇਸ ਕਰਕੇ ਹਾਏ ਹਾਏ ਪੁਕਾਰਦੀ ਰਾਤ ਨੂੰ, ਜ਼ਖਮਾਂ ਦੀ ਪੀੜਾ ਹੁੰਦੀ ਜਿੱਥੇ ਚਾਬਕ ਵੱਜੇ ਨੇ।
ਵਹਿਰ ਪੀਰ ਕੋ ਕਰਤ ਜਨਾਵਨ,
ਬਾਹਰੀ ਤੌਰ ਤੇ ਨਾ ਆਪਣੀ ਪੀੜਾ ਨੂੰ ਜਣਾਉਂਦੀ ਹੈ ਕਿ ਹੇ ਮੇਰੀ ਮਾਂ ਆ ਵੇਖ ਮੈਨੂੰ ਚਾਬਕ ਵੱਜੇ ਨੇ ਤੇ ਮੇਰੇ ਸਰੀਰ ਨੂੰ ਬੜਾ ਕਸ਼ਟ ਹੈ।
ਗੂੜ ਪੀਰ ਨੇ ਕਰੇ ਸੁਨਾਵਨ,
ਪਰ ਜਿਹੜੀ ਮਨ ਦੀ ਪੀੜਾ ਹੈ ਨਾ, ਮਨ ਦੇ ਵਿੱਚ ਜੋ ਕੁਝ ਚੱਲ ਰਿਹਾ ਉਹ ਜਾਹਰ ਨਹੀਂ ਕਰਦੀ।
ਦਿਵਸ ਆਗਲੇ ਕਾਜੀ ਸੰਗ,
ਜਦੋਂ ਅਗਲਾ ਦਿਨ ਹੋਇਆ ਉਹ ਕਾਜੀ ਘਰੇ ਆਇਆ ਹੈ।
ਕਾਜਨ ਲੜੀ ਕਰੇ ਬਦਰੰਗ,
ਕਹਿੰਦੇ ਅਗਲਾ ਦਿਨ ਹੋਇਆ ਨਾ, ਜਿਹੜੀ ਕਾਜਨ ਸੀ ਕਾਜੀ ਦੀ ਘਰ ਵਾਲੀ, ਕਹਿੰਦੇ ਉਹ ਲੜ ਪਈ ਕਾਜੀ ਦੇ ਨਾਲ, ਕਾਜੀ ਦੇ ਨਾਲ ਦੁਬਾਰਾ ਲੜਨ ਲੱਗੀ ਹੈ।
ਪਰੀ ਮਰਤ ਅਬ ਰੋ ਸੁਖਾਰੇ,
ਕਹਿੰਦੀ ਤੈਨੂੰ ਮਰੀ ਪਈ ਸੀ, ਹੁਣ ਤੂੰ ਸੁੱਖ ਹੈ, ਆਪਣੀ ਧੀ ਨੂੰ ਕੁੱਟ ਕੇ ਤੈਨੂੰ ਕੀ ਮਿਲਿਆ, ਤੇਰੇ ਹੱਥ ਟੁੱਟ ਪੈਣ ਆਪਣੀ ਉਹ ਲੜਕੀ ਦੇ ਉੱਤੇ, ਕੋਈ ਇੰਨੀ ਮਾਰ ਮਾਰਦਾ, ਚਾਬਕ ਮਾਰੇ ਨੇ, ਹੁਣ ਤੈਨੂੰ ਕੀ ਮਿਲ ਗਿਆ, ਹੁਣ ਤੂੰ ਸੌਖਾ ਹੋ ਗਿਆ ਆਪਣੀ ਧੀ ਦੇ ਉੱਤੇ ਚਾਬਕ ਮਾਰ ਕੇ। ਉਹ ਜਿਹੜੀ ਕਾਜਣ ਹੈ ਨਾ ਆਪਣੇ ਘਰ ਵਾਲੇ ਨਾਲ ਲੜਦੀ, ਕਾਜੀ ਦੇ ਨਾਲ ਏਦਾਂ ਲੜਦੀ ਹੈ।
ਸਭ ਸ਼ਰੀਕ ਅਤ ਹਸੇ ਨਿਹਾਰੇ,
ਕਾਜਣ ਗਾਲਾਂ ਕੱਢਦੀ ਹੈ ਕਾਜੀ ਨੂੰ, ਕਹਿੰਦੀ ਹੁਣ ਸੌਖਾ ਰਹੇਗਾ, ਹੁਣ ਸ਼ਰੀਕੇ ਵਾਲੇ ਗੱਲਾਂ ਕਰਨਗੇ ਵੀ ਖੋਰੇ ਕਾਜੀ ਨੇ ਆਪਣੀ ਲੜਕੀ ਨੂੰ ਕਿਉਂ ਕੁੱਟਿਆ, ਇਹਨਾਂ ਦੀ ਲੜਕੀ ਨੇ ਕਿਹੜਾ ਮਾੜਾ ਕੰਮ ਕਰ ਦਿੱਤਾ ਜਿਹੜਾ ਚਾਬਕਾਂ ਦੀ ਮਾਰ ਮਾਰੀ ਆ। ਕਹਿੰਦੇ ਉਹਨੂੰ ਸ਼ਰੀਕੇ ਵਾਲੇ ਉਹ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ।
ਕਹੇ ਕਹਾ ਕਿਉਂ ਹੋਇਓ ਇਸ ਪਾਸ,
ਆਣ ਕੇ ਪੁੱਛਣਗੇ, ਤਰ੍ਹਾਂ ਤਰ੍ਹਾਂ ਦੀਆਂ ਕਿਆਸਕਾਰੀਆਂ ਲਾਉਣਗੇ ਵੀ ਪਤਾ ਨੀ ਇਹਨਾਂ ਦੇ ਘਰ ਵਿੱਚ ਕੀ ਹੋਇਆ, ਜਿਹੜਾ ਆਪਣੀ ਲੜਕੀ ਨੂੰ ਹੀ ਇਹ ਕੋਰੜਿਆਂ ਦੇ ਨਾਲ ਕੁੱਟਦੇ ਨੇ, ਲੱਗਦਾ ਕੋਈ ਇਹਨਾਂ ਦੀ ਧੀ ਨੇ ਮਾੜਾ ਕੰਮ ਕੀਤਾ। ਉਹ ਕਾਜਣ ਇੱਦਾਂ ਕਾਜ ਨੂੰ ਗਾਲਾਂ ਕੱਢਦੀ ਬੋਲਦੀ ਹੈ।
ਐਸੀ ਮਾਰ ਕਰੀ ਦੇ ਤਰਾਸ,
ਇੰਨੀ ਮਾਰ ਮਾਰ ਕੇ ਵੇਖ ਲੜਕੀ ਨੂੰ ਡਰਾ ਕੇ ਛੱਡਿਆ ਹੋਇਆ, ਰਾਤ ਨੂੰ ਵੀ ਵਿਚਾਰੀ ਹਾਏ ਹਾਏ ਕਰਦੀ ਆ, ਕੋਈ ਆਪਣੀ ਲੜਕੀ ਨੂੰ ਇੰਨੀ ਮਾਰ ਮਾਰਦਾ, ਕੋਈ ਇਸ ਪ੍ਰਕਾਰ ਕਰਦਾ ਹੈ।
ਸੁਨ ਕਾਜੀ ਤੂੰ ਸ਼ਨੋਏ ਰਹੇ ਹੋ,
ਜਦੋਂ ਕਾਜਣ ਨੇ ਗਾਲਾਂ ਕੱਢੀਆਂ ਨਾ ਤੇ ਆਪਣੀ ਘਰ ਵਾਲੀ ਮੂਹਰੇ ਕਾਜੀ ਚੁੱਪ ਕਰ ਗਿਆ, ਬੋਲਿਆ ਨੀ ਕੁਝ ਵੀ ਮੈਂ ਹੋਰ ਬੋਲਾਂਗਾ ਤੇ ਇਹਨੇ ਹੋਰ ਮੈਨੂੰ ਦੋ ਚਾਰ ਸੁਣਾ ਦੇਣੀਆਂ, ਤੇ ਉਹ ਕਾਜੀ ਚੁੱਪ ਕਰ ਗਿਆ, ਤੂਸ਼ਣ ਹੋ ਗਿਆ, ਮੁੜ ਕੇ ਅੱਗੇ ਕੁਝ ਨਹੀਂ ਬੋਲਿਆ।
ਨੈ ਦਾਰਾ ਸੋ ਕਿਮ ਕੁਛ ਕਹਿਓ,
ਆਪਣੀ ਦਾਰਾ, ਦਾਰਾ ਕਹਿੰਦੇ ਘਰ ਵਾਲੀ ਨੂੰ, ਆਪਣੀ ਘਰ ਵਾਲੀ ਦੇ ਨਾਲ ਮੁੜ ਕੇ ਕੋਈ ਦੁਆ ਕਲਾਮ ਨਹੀਂ ਕੀਤੀ, ਅੰਦਰ ਚਲਿਆ ਗਿਆ ਵੀ ਜੇ ਸਾਹਮਣੇ ਹੋਵਾਂਗਾ ਇਹਨੇ ਕੁਝ ਨਾ ਕੁਝ ਸੁਣਾਈ ਜਾਣਾ, ਇਹਨੇ ਗਾਲਾਂ ਕੱਢੀ ਜਾਣੀਆਂ, ਤੇ ਕਾਜੀ ਚੁੱਪ ਕਰਕੇ ਅੰਦਰ ਜਾ ਕੇ ਬੈਠ ਗਿਆ।
ਦੋਹਰਾ ਸ਼੍ਰੀ ਗੁਰੂ ਹਰਗੋਬਿੰਦ ਜੀ ਕਈ ਪ੍ਰਾਤ ਇਸ਼ਨਾਨ।
ਇਧਰ ਡੇਰੇ ਦੇ ਵਿੱਚ ਪੜਾ ਉੱਤੇ ਛੇਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਆਪਣੇ ਨੇਮ ਦੇ ਮੁਤਾਬਕ ਅੰਮ੍ਰਿਤ ਵੇਲੇ ਉੱਠੇ ਨੇ, ਸਰੀਰਕ ਕਿਰਿਆ ਸੋਧ ਕੇ ਮਹਾਰਾਜ ਜੀ ਨੇ ਇਸ਼ਨਾਨ ਪਾਨ ਕੀਤਾ ਹੈ।
ਖਾਨ ਪਾਨ ਕਰਕੇ ਪ੍ਰਭੂ ਬੈਠੇ ਰੁਚਿਰ ਸਥਾਨ,
ਭੋਜਨ ਪ੍ਰਸ਼ਾਦਾ ਛਕ ਕੇ ਲੰਗਰ ਪ੍ਰਸ਼ਾਦਾ ਗ੍ਰਹਿਣ ਕਰਕੇ ਮਹਾਰਾਜ ਜੀ ਵਧੀਆ ਸੁੰਦਰ ਅਸਥਾਨ ਦੇ ਉੱਤੇ ਸਿੰਘਾਸਨਾ ਤੇ ਆਣ ਕੇ ਮਹਾਰਾਜ ਜੀ ਬਰਾਜੇ ਹਨ।
ਚੌਪਈ ਟਰੇ ਦੁਪਹਿਰੇ ਹੋਏ ਸੁਚੇਤਾ,
ਜਦੋਂ ਦੁਪਹਿਰਾ ਬੀਤਿਆ सतगुरु महाराज जी सुचेते हुए ने, महाराज जी स्नान पान करके सावधान हुए हन।
सुंदर शस्त्र सुबस्त्र समेता
महाराज तैयार बर तैयार हुए ने, दस्तार सजाई है शीस दे उत्ते, चुन चुन के मारे ने दस्तार सजाई है, ते शस्त्र बस्त्र पहने हन।
ब्रिद सो के ओ बाक गंभीर
फिर ब्रह्म ज्ञानी बाबा बुढ़ा जी दे नाल महाराज जी बचन बिलास कर दे हन।
मिया मीर या बड़ पीर
आख्या बाबा बुढ़ा जी साई मिया मीर जी बड़े वड़े पीर ने, ते सुनिया के ओ इत्थे ही ने, अपने तकिये दे विच लाहौर दे विच ही ओ बैठे ने। ए बाबा बुढ़ा साहिब जी सुनिया के साई मिया मीर जी इधर हन।
तिनको मेल पयो कब नाई
बाबा जी असी उन्हां दे नाल कदे मेल नहीं कीता, कदे असी मिले नहीं, ते साडे मन दा फुरना असी उन्हां दे नाल मिलिए जाके। हुण जिस प्रकार सतगुरु सच्चे पातशाह महाराज जी साई मिया मीर जी दे नाल मिलदे ने, ते उधरों साई जी भी आउंदे अगे, जिसमें महाराज जी दा ते साई मिया मीर जी दा आपस दे विच परस्पर मेल हो रहा है, ओ कथा आपां कल दे प्रसंगां दे विच सरवण करांगे।